ਸਤਨਾ ਧਨ ਕਰਮ ਨ ਜਾਣਾ ਸਾਰ ਨ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਮੈਂ ਮੂਰਖ ਕੀ ਕੇਤਕ ਬਾਤ ਹੈ ਕੋਟ ਪਰਾਧੀ ਤਰਿਆ ਰੇ ਗੁਰ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਬਾਸ ਨਾ ਪਰਿਆ ਰੇ ਗੁਰ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨਾ ਪਰਿਆ ਰੇ ਪਰਮ ਸਨਮਾਨਯੋਗ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਇਮਾਨ ਗੁਰੂ ਸਵਾਰੇ ਸਤਸੰਗੀ ਜਨੋ ਜਿੱਥੇ ਆਪ ਜੀ ਰੋਜ਼ਾਨਾ ਦੇ ਇਸ ਪਾਵਨ ਪਵਿੱਤਰ ਦਰਬਾਰ ਦੇ ਨੇਮ ਨੂੰ ਨਿਭਾ ਰਹੇ ਹੋ ਔਰ ਜਿਸ ਪਾਵਨ ਧਰਤੀ ਦੇ ਉੱਤੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਹਜ਼ੂਰ ਦੇ ਮੁਬਾਰਕ ਚਰਨ ਪਏ ਤੇ ਉਹ ਸਮਰੱਥ ਸਤਿਗੁਰੂ ਜਿਨ੍ਹਾਂ ਨੇ ਪਾਣੀ ਦੇ ਨਾਲ ਤਨ ਦੀ ਪਿਆਸ ਨੂੰ ਬੁਝਾਇਆ ਤੇ ਪਰਮੇਸ਼ਵਰ ਦੀ ਅੰਮ੍ਰਿਤ ਬਾਣੀ ਦੇ ਨਾਲ ਅੰਦਰ ਦੀ ਮਨ ਦੀ ਪਿਆਸ ਨੂੰ ਬੁਝਾਇਆ ਬਾਹਰ ਦੇ ਪਾਣੀ ਨਾਲ ਤਨ ਦੀ ਤਪਸ਼ ਦੂਰ ਕੀਤੀ ਤੇ ਰੱਬੀ ਬਾਣੀ ਨਾਲ ਅੰਦਰ ਦੀ ਤਪਸ਼ ਨੂੰ ਦੂਰ ਕੀਤਾ ਉਸ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਅੱਜ ਆਪ ਜੀ ਜੋਤੀ ਜੋਤ ਸਮਾਵਣ ਪੁਰਬ ਮਨਾ ਰਹੇ ਹੋ ਆਓ ਇਸ ਦਰਬਾਰ ਦੀ ਮਰਿਆਦਾ ਅਨੁਸਾਰ ਲੜੀਵਾਰ ਜੋ ਗੁਰੂ ਸ਼ਬਦ ਦੀ ਵਿਚਾਰ ਚੱਲ ਰਹੀ ਹੈ ਕਬੀਰ ਸਾਹਿਬ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਸ਼ਬਦ ਜੋ ਗੁਰੂ ਗ੍ਰੰਥ ਸਾਹਿਬ ਦੇ ਸ੍ਰੀ ਰਾਗ ਵਿੱਚ ਅੰਕਿਤ ਹੈ ਇਉਂ ਕਹਿ ਲਈਏ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿੱਚ ਭਗਤ ਬਾਣੀ ਦਾ ਇਹ ਪਹਿਲਾ ਸ਼ਬਦ ਹੈ ਜੋ ਆਪ ਜੀ ਨੇ ਅੱਜ ਸਰਵਣ ਕੀਤਾ ਹੈ ਇਸ ਸ਼ਬਦ ਨੂੰ ਆਧਾਰ ਬਣਾ ਕੇ ਧੰਨ ਗੁਰੂ ਨਾਨਕ ਸਾਹਿਬ ਕਿਰਪਾਲੂ ਸੱਚੇ ਪਾਤਸ਼ਾਹ ਉਨ੍ਹਾਂ ਦੇ ਪਾਵਨ ਪਵਿੱਤਰ ਜੀਵਨ ਨੂੰ ਔਰ ਅੰਮ੍ਰਿਤ ਬਾਣੀ ਦੀ ਵਿਚਾਰ ਆਪਾਂ ਕਰ ਸਕੀਏ ਆਪ ਕਰੋ ਕਿਰਪਾਲਤਾ ਸਾਧ ਸੰਗਤ ਜਿਤਨੇ ਵੀ ਹਜ਼ੂਰ ਜੀ ਦੀ ਚਰਨ ਸ਼ਰਨ ਵਿੱਚ ਇਕੱਤਰ ਹੋਏ ਹੋ ਆਪਣੇ ਅੰਦਰ ਨੂੰ ਟਿਕਾਣ ਦਾ ਯਤਨ ਕਰੀਏ ਸੁਰਤ ਕਰਕੇ ਉਸ ਧਰਤੀ ਨੂੰ ਨਮਸਕਾਰ ਕਰੀਏ ਜਿਸ ਧਰਤੀ ਤੇ ਹਜ਼ੂਰ ਨੇ ਆਪਣੀ ਹਯਾਤੀ ਦੇ ਵਿੱਚ अपने सेवक भाई लहणे नूं अपना अंग बना दिता ते केवल अंग ही नहीं कि अपने अंदर जिहड़ी जोत सी ਉਹ ਭਾਈ ਸਾਹਿਬ ਭਾਈ ਲਹਿਣਾ ਜੀ ਦੇ ਅੰਦਰ ਟਿਕਾ ਕੇ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਉਹਨਾਂ ਦੇ ਚਰਨਾਂ ਵਿਚ ਨਮਸਕਾਰ ਕਰ ਦਿੱਤੇ। ਉਸ ਕਰਤਾਰਪੁਰ ਦੀ ਧਰਤੀ ਤੇ ਜਿੱਥੇ ਹਜ਼ੂਰ ਨੇ ਆਪਣੇ ਜੀਵਨ ਦੇ ਅੰਤਲੇ 18 ਸਾਲ ਤਕਰੀਬਨ 18 ਸਾਲ ਬਤੀਤ ਕੀਤੇ, ਕਰੋ ਕਿਰਪਾਲਤਾ ਸਾਧ ਸੰਗਤ, ਆਪ ਬਖਸ਼ੋ ਅਸੀਸ ਔਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿ ਗੁਰੂ ਜੀ, ਕਰੋ ਕਿਰਪਾਲਤਾ ਫਿਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿ ਗੁਰੂ ਜੀ। ਭਗਤ ਕਬੀਰ ਸਾਹਿਬ ਜੀ ਨੇ ਅੱਜ ਦੇ ਇਸ ਪਾਵਨ ਪਵਿੱਤਰ ਅੰਮ੍ਰਿਤ ਬਚਨ ਦੇ ਅੰਦਰ ਉਸ ਹਕੀਕਤ ਤੋਂ ਸਾਨੂੰ ਜਾਣੂ ਕਰਾਇਆ ਹੈ ਜਿਹੜੀ ਹਰ ਘਰ ਦੇ ਨਾਲ ਪਹਿਲਾਂ ਵਾਪਰੀ ਹੈ, ਵਾਪਰ ਰਹੀ ਹੈ ਤੇ ਆਉਣ ਵਾਲੇ ਸਮੇਂ ਵਿਚ ਵੀ ਜਿਤਨੀ ਦੇਰ ਤੱਕ ਇਸ ਧਰਤੀ ਤੇ ਮਨੁੱਖ ਰਹੇਗਾ ਤੇ ਇਹ ਘਟਨਾ ਹਰ ਇੱਕ ਦੇ ਘਰ ਵਿਚ ਵਾਪਰਦੀ ਰਹੇਗੀ। ਉਹ ਘਟਨਾ ਕੀ ਹੈ, ਉਹ ਹਕੀਕਤ ਕੀ ਹੈ, ਇਸ ਸਬੰਧੀ ਕਬੀਰ ਸਾਹਿਬ ਨੇ ਅੱਜ ਦੇ ਇਸ ਅੰਮ੍ਰਿਤ ਵਿਚ ਜੋ ਪਹਿਲੀਆਂ ਤੁਕਾਂ ਕਹੀਆਂ ਨੇ ਉਸ ਵਿਚ ਇੱਕ ਮਾਂ ਦੀ ਮਮਤਾ ਨੂੰ ਦੇਖ ਕੇ ਤੇ ਉਸ ਨੂੰ ਸੁਚੇਤ ਕਰਕੇ ਮਮਤਾ ਦੀ ਨੀਂਦ ਤੋਂ ਉਠਾਉਣ ਲਈ ਸ਼ਬਦ ਵਰਤੇ ਨੇ ਕਿ ਮਾਂ ਆਪਣੇ ਪੁੱਤਰ ਨੂੰ ਜਨਮ ਦੇਣ ਤੋਂ ਬਾਅਦ ਇਸੇ ਆਹਰ ਵਿਚ ਲੱਗ ਜਾਂਦੀ ਹੈ, ਮੇਰਾ ਪੁੱਤਰ ਤਾਕਤ ਵਾਲਾ ਹੋਵੇ, ਮੇਰਾ ਪੁੱਤਰ ਜਲਦੀ ਵੱਡਾ ਹੋ ਜਾਏ। ਤੇ ਅਕਸਰ ਲੋਕ ਜਿਸ ਦਿਨ ਮਾਂ ਨੇ ਬੱਚੇ ਨੂੰ ਪੁੱਤਰ ਨੂੰ ਜਨਮ ਦਿੱਤਾ ਜਾਂ ਸੰਤਾਨ ਨੂੰ ਜਨਮ ਦਿੱਤਾ, ਜਦੋਂ ਸਾਲ ਬਾਅਦ ਉਹ ਪਰਤ ਕੇ ਦਿਨ ਆਉਂਦਾ ਹੈ ਤੇ ਸਾਰਾ ਪਰਿਵਾਰ ਅੱਤ ਦਾ ਪ੍ਰਸੰਨ ਹੁੰਦਾ, ਖੁਸ਼ ਹੁੰਦਾ ਕਿ ਅੱਜ ਸਾਡੇ ਬੱਚੇ ਦੀ ਆਰਬਲਾ 1 ਸਾਲ ਹੋਰ ਵੱਧ ਗਈ। ਤੇ ਅਕਸਰ ਮਾਂ ਉਸ ਦਿਨ ਪ੍ਰਸੰਨਤਾ ਵਿਚ ਆਪਣੇ ਪੁੱਤਰ ਨੂੰ ਸੁੰਦਰ ਪੁਸ਼ਾਕ ਵੀ ਸਲਾ ਕੇ ਦੇਵੇਗੀ, ਉਸ ਨੂੰ ਪ੍ਰਸੰਨ ਕੀਤਾ ਜਾਏਗਾ ਕਿਉਂਕਿ ਅੱਜ ਮੇਰਾ ਪੁੱਤਰ 1 ਸਾਲ ਵੱਡਾ ਹੋਰ ਹੋ ਗਿਆ ਹੈ। ਪਰ ਗੁਰਮਤ ਨੇ ਇਸ ਨਜ਼ਰੀਏ ਨਾਲ ਨਹੀਂ ਤੱਕਿਆ ਤੇ ਮਤ ਸਮਝੀਏ ਕਿਤੇ ਇਹ ਨਿਰਾਸ਼ਤਾ ਪੈਦਾ ਕੀਤੀ। ਕਹਿਣ ਲੱਗੇ, ਨਹੀਂ ਮਾਂ, ਕਿ ਜਿਸ ਦਿਨ ਤੇਰੇ ਬੱਚੇ ਦੇ ਜਨਮ ਨੂੰ 1 ਸਾਲ ਹੋ ਗਿਆ ਤੇ ਹਰ ਸਾਲ ਬਾਅਦ ਸਾਲ ਸਾਲ ਕਰਕੇ ਇਹ ਜਨਮ ਦਿਨ ਆਉਣ ਲੱਗੇ, ਦੇਖ ਤੂੰ ਆਪਣੀ ਗੋਦ ਵਿਚ ਬਿਠਾ ਕੇ ਬੱਚੇ ਨੂੰ ਮੇਰਾ ਮੇਰਾ ਕਹੇਗੀ, ਪਰ ਇਸ ਬੱਚੇ ਦੇ ਸਿਰ ਦੇ ਉੱਪਰ ਮੌਤ ਕੂਕਦੀ ਹੈ, ਤੇਰਾ ਪੁੱਤਰ ਵੱਡਾ ਨਹੀਂ ਹੋ ਰਿਹਾ, ਸੱਚ ਜਾਣੀ ਸਾਲ ਸਾਲ ਕਰਕੇ ਤੇਰੇ ਪੁੱਤਰ ਦੀ ਉਮਰ ਜਿਹੜੀ ਉਹ ਘਟਦੀ ਪਈ, ਇਹ ਵੱਡਾ ਨਹੀਂ ਖੋ ਰਿਹਾ। ਸਾਹਿਬ ਨੇ ਪਹਿਲਾ ਬਚਨ ਕਿਹਾ, ਜਨਨੀ ਜਾਨਤ ਸੁਤ ਬੜਾ ਹੋਤ ਹੈ, ਇਹ ਮਾਂ ਸਮਝਦੀ ਏ, ਜਨਮ ਦੇਣ ਵਾਲੀ ਸਮਝਦੀ ਮੇਰਾ ਬੱਚਾ ਪੁੱਤਰ ਵੱਡਾ ਖੋ ਰਿਹਾ, ਪਰ ਇਤਨਾ ਕੁ ਨਾ ਜਾਣੈ, ਪਰ ਇੰਨੀ ਸਮਝ ਮਾਂ ਨੂੰ ਨਹੀਂ ਕਿ ਜੇ ਦਿਨ ਦਿਨ ਅਵਧ ਘਟਤ ਹੈ, ਦਿਨ ਦਿਨ ਕਰਕੇ ਮੇਰੇ ਪੁੱਤਰ ਦੀ ਆਰਬਲਾ ਘਟਦੀ ਪਈ ਹੈ, ਮੋਰ ਮੋਰ ਕਰ। ਸਿਰਫ ਇਹਨਾਂ ਦੋ ਤੁਕਾਂ ਨੂੰ ਆਪਾਂ ਆਧਾਰ ਬਣਾਉਣਾ ਹੈ। ਮੋਰ ਦਾ ਅਰਥ ਹੈ ਮੇਰਾ, ਮੇਰਾ ਪੁੱਤਰ, ਮੇਰਾ ਲਾਲ, ਮੇਰਾ ਬੱਚਾ ਕਹਿ ਕੇ ਦਿਨ ਰਾਤ ਲਾਡ ਕਰੇ, ਮੋਰ ਮੋਰ ਕਰ, ਅਧਿਕ ਲਾਡ ਧਰ। ਤੇ ਸੱਚੇ ਪਾਤਸ਼ਾਹ ਕਹਿੰਦੇ ਨੇ, ਤੈਨੂੰ ਗੋਦ ਵਿਚ ਕੇਵਲ ਪੁੱਤਰ ਦਿਸਦਾ, ਪਰ ਤੇਰੇ ਪੁੱਤਰ ਦੇ ਸਿਰ ਤੇ ਖਲੋਤੀ ਕੋਈ ਮੌਤ, ਉਹ ਹੱਸ ਕੇ ਕਹਿ ਰਹੀ ਹੈ, ਪੇਖਤ ਹੀ ਜਮਰਾਓ ਖਸੈ। ਜਮਰਾਓ ਦਾ ਅਖਰੀ ਅਰਥ ਕਰਾਂਗੇ ਮੌਤ, ਕਿ ਮੌਤ ਤੇਰੀ ਗੋਦੀ ਵਿਚ ਪਏ ਕੋਈ ਪੁੱਤਰ ਨੂੰ ਦੇਖ ਕੇ ਪ੍ਰਸੰਨ ਹੋ ਰਹੀ ਏ। ਉਹਨੂੰ ਪਤਾ ਹੈ ਕਿ ਇੱਕ ਦਿਨ ਇਹਨੇ ਤੇਰੀ ਗੋਦ ਵਿਚੋਂ ਨਿਕਲ ਕੇ ਮੇਰੀ ਗੋਦ ਵਿਚ ਸਦਾ ਲਈ ਸਮਾ ਜਾਣਾ ਹੈ। ਕਬੀਰ ਸਾਹਿਬ ਨੇ ਪਹਿਲਾ ਬਚਨ ਸਾਨੂੰ ਚੇਤੇ ਕਰਾਇਆ ਕਿ ਮੌਤ ਅਵਸ਼ ਆਉਣੀ ਹੈ। ਗੁਰਮੁਖੋ, ਅੱਜ ਅਸੀਂ ਧੰਨ ਗੁਰੂ ਨਾਨਕ ਸਾਹਿਬ ਦਾ ਪੁਰਬ ਮਨਾ ਰਹੇ ਹਾਂ ਤੇ ਗੁਰੂ ਨਾਨਕ ਸਾਹਿਬ ਜੀ ਦਾ ਇਤਿਹਾਸ ਤੇ ਉਨ੍ਹਾਂ ਦੇ ਅੰਮ੍ਰਿਤ ਬਚਨਾਂ ਵਿਚੋਂ ਆਪਾਂ ਕੁਝ ਆਧਾਰ ਬਣਾਈਏ। ਹਜ਼ੂਰ ਦੇ ਅੰਮ੍ਰਿਤ ਬਚਨ ਆਪ ਜੀ ਪੜ੍ਹਦੇ ਹੋ ਤੇ ਮੈਂ ਇੱਕ ਬੇਨਤੀ ਅਕਸਰ ਕਰਨੇ ਆ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਜੀ ਜੋ ਤਰਤੀਬ ਹੈ ਮੇਰੀ ਸੱਚੀ ਸਰਕਾਰ ਨੇ ਬਾਣੀ ਦੀ ਤਰਤੀਬ ਵਿੱਚ ਵੀ ਸਾਨੂੰ ਜ਼ਿੰਦਗੀ ਬਖਸ਼ੀ ਹੈ, ਸਾਨੂੰ ਸਿੱਖੀ ਜੀਵਨ ਕਮਾਉਣ ਦੀ ਪ੍ਰੇਰਣਾ ਦਿੱਤੀ ਹੈ। ਹੁਣ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਗੁਰੂ ਨਾਨਕ ਸਾਹਿਬ ਕਿਰਪਾਲੂ ਜੀ ਨੇ ਆਪਣੇ ਸਰੀਰਕ ਚੋਲੇ ਨੂੰ ਬਦਲ ਕੇ ਜੋਤ ਭਾਈ ਲਹਿਣਾ ਜੀ ਦੇ ਅੰਦਰ ਟਿਕਾਈ। ਉਸ ਕਰਤਾਰਪੁਰ ਦੀ ਧਰਤੀ ਦਾ ਰੋਜ਼ ਦਾ ਨੇਮ ਕੀ ਸੀ? ਗੁਰੂ ਨਾਨਕ ਸਾਹਿਬ ਕਰਤਾਰਪੁਰ ਦੀ ਧਰਤੀ ਤੇ ਕੀ ਰਹਿਮਤਾਂ ਵੰਡਦੇ ਸਨ? ਇਤਿਹਾਸ ਵਿੱਚੋਂ ਕੇਵਲ ਨਹੀਂ ਭਾਈ ਗੁਰਦਾਸ ਜੀ ਦੀ ਬਾਣੀ ਨੂੰ ਪੜ੍ਹੀਏ, ਇਉਂ ਸਮਝੀਏ ਸੁਲਤਾਨਪੁਰ ਤੋਂ ਲੈ ਕੇ ਕਰਤਾਰਪੁਰ ਦਾ ਸਫ਼ਰ ਜੋ ਹੈ, ਕਹਿਣ ਨੂੰ ਆਪਾਂ ਕਹਿ ਦਿਆਂਗੇ ਕਿ ਇਹ ਸਫ਼ਰ ਤਕਰੀਬਨ 40-50 ਸਾਲ ਦਾ ਸੀ, ਹਾਲਾਂਕਿ ਹਜ਼ੂਰ 70 ਸਾਲ ਦੇ ਕਰੀਬ ਇਸ ਸੰਸਾਰ ਤੇ ਆਪਣੇ ਉਸ ਸਰੀਰਕ ਚੋਲੇ ਵਿੱਚ ਵਿਚਰੇ। ਪਰ ਜਦੋਂ ਅਸੀਂ ਸੁਲਤਾਨਪੁਰ ਤੋਂ ਕਰਤਾਰਪੁਰ ਦਾ ਸਮਾਂ ਦੇਖਦੇ ਹਾਂ ਤੇ ਕਿਰਪਾਲੂ ਦਾਤਾਰ ਜੀ 40-50 ਸਾਲ ਦੇ ਕਰੀਬ ਸਮਾਂ ਬਣਦਾ ਹੈ। ਭਾਈ ਗੁਰਦਾਸ ਜੀ ਨੇ ਆਪਣੀ ਰਚਨਾ ਵਿੱਚ ਇੱਕ ਬਚਨ ਕਿਹਾ ਹੈ, ਸੁਲਤਾਨਪੁਰ ਤੋਂ ਪ੍ਰਾਰੰਭਤਾ ਕਰਦੇ ਪਏ ਨੇ ਤੇ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਜਾ ਕੇ ਸੰਪੂਰਨਤਾ ਮੁਕੰਮਲਤਾ ਹੋਈ ਹੈ। ਸੁਲਤਾਨਪੁਰ ਤੋਂ ਆਰੰਭਤਾ ਕੀ ਹੈ ਤੇ ਕਰਤਾਰਪੁਰ ਸੰਪੂਰਨਤਾ ਕੀ ਹੈ? ਸੁਲਤਾਨਪੁਰ ਦੀ ਧਰਤੀ ਤੇ ਪਰਮਾਤਮਾ ਦੇ ਨਾਮ ਨੂੰ ਪ੍ਰੇਮ ਕਰਕੇ ਉਸ ਪਿਆਰੇ ਦੇ ਦਰ ਤੋਂ ਝੋਲੀਆਂ ਭਰ ਕੇ ਇੱਕ ਉਦਾਸੀ ਵਾਲਾ ਲਿਬਾਸ ਪਾ ਕੇ ਗੁਰੂ ਨਾਨਕ ਸਾਹਿਬ ਤੁਰਦੇ ਨੇ, ਜਿਹੜਾ ਚੋਲਾ ਸੁਲਤਾਨਪੁਰ ਦੀ ਧਰਤੀ ਤੇ ਦੁਨੀਆਂ ਨੂੰ ਸੋਧਣ ਲਈ ਪਾਇਆ, ਕਰਤਾਰਪੁਰ ਦੀ ਧਰਤੀ ਤੇ ਆ ਕੇ ਬਾਬੇ ਨਾਨਕ ਨੇ ਉਹ ਚੋਲਾ ਉਤਾਰ ਦਿੱਤਾ। ਹਜ਼ੂਰ ਦੇ ਅੰਮ੍ਰਿਤ ਬਚਨ ਅਸੀਂ ਪੜ੍ਹਨੇ ਹਾਂ। ਆਪ ਸਭ ਨੂੰ ਪਤਾ ਹੈ ਕਿ ਸੁਲਤਾਨਪੁਰ ਦੀ ਧਰਤੀ ਧੰਨ ਗੁਰੂ ਨਾਨਕ ਸਾਹਿਬ ਕਿਰਪਾਲੂ ਜੀ, ਉਨ੍ਹਾਂ ਦੇ ਵੱਡੇ ਭੈਣ ਬੇਬੇ ਨਾਨਕੀ ਜੀ ਇਸ ਧਰਤੀ ਤੇ ਇਸ ਨਗਰ ਵਿੱਚ ਭਾਈ ਜੈ ਰਾਮ ਦੇ ਨਾਲ ਵਿਆਹੇ ਹੋਏ ਨੇ। ਹਜ਼ੂਰ ਸੁਲਤਾਨਪੁਰ ਗਏ ਨੇ, ਇਸੇ ਸੁਲਤਾਨਪੁਰ ਦੀ ਧਰਤੀ ਤੇ ਜਿਨ੍ਹਾਂ ਅੱਖਾਂ ਨੇ ਗੁਰੂ ਨਾਨਕ ਸਾਹਿਬ ਨੂੰ ਪਹਿਚਾਣ ਲਿਆ, ਉਨ੍ਹਾਂ ਨੇ ਤਾਂ ਹੱਥ ਜੋੜ ਕੇ ਕਹਿ ਦਿੱਤਾ ਸੀ ਦੌਲਤ ਖਾਂ ਵਰਗਿਆਂ ਨੇ ਕਿ ਬਾਬਾ ਮੈਨੂੰ ਭਾਵੇਂ ਇਸ ਸ਼ਹਿਰ ਤੋਂ ਬਾਹਰ ਇੱਕ ਕੁੱਲੀ ਹੀ ਦੇ, ਸਭ ਕੁਝ ਤੁਸੀਂ ਸੰਭਾਲੋ, ਪਰ ਇੱਕ ਕਿਰਪਾਲਤਾ ਕਰੋ ਕਿ ਸੁਲਤਾਨਪੁਰ ਦੀ ਧਰਤੀ ਨੂੰ ਕਦੀ ਛੱਡ ਕੇ ਨਾ ਜਾਇਆ ਜੇ। ਕਿਉਂਕਿ ਭਾਈ ਗੁਰਦਾਸ ਜੀ ਨੇ ਦੌਲਤ ਖਾਂ ਨੂੰ ਕੇਵਲ ਨਵਾਬ ਨਹੀਂ ਲਿਖਿਆ, ਭਾਈ ਸਾਹਿਬ ਨੇ ਆਪਣੀ ਰਚਨਾ ਵਿੱਚ ਦੌਲਤ ਖਾਂ ਨੂੰ ਜਿੰਦ ਪੀਰ ਅਵਿਨਾਸ਼ੀ ਦੀ ਦੁਰਰੁਤਬਾ ਦਿੱਤਾ ਤੇ ਕੇਵਲ ਜਿੰਦ ਪੀਰ ਅਵਿਨਾਸ਼ੀ ਨਹੀਂ, ਉਨ੍ਹਾਂ ਨੇ ਦੌਲਤ ਖਾਂ ਲਈ ਸ਼ਬਦ ਭਲਾ ਵਰਤਿਆ ਹੈ ਤੇ ਸਿੱਖਾਂ ਦੀ ਗਿਣਤੀ ਕਰਨ ਲੱਗਿਆਂ ਦੌਲਤ ਖਾਂ ਦੀ ਗਿਣਤੀ ਬਾਬੇ ਨਾਨਕ ਦੇ ਸਿੱਖਾਂ ਵਿੱਚ ਕੀਤੀ ਹੈ। ਭਾਈ ਗੁਰਦਾਸ ਜੀ ਦੀ ਪਵਿੱਤਰ ਰਚਨਾ ਦੀ ਇੱਕ ਤੁਕ ਹੈ ਕਿ ਦੌਲਤ ਖਾਂ ਲੋਧੀ ਭਲਾ, ਕਿ ਦੌਲਤ ਖਾਂ ਭਲਾ ਹੈ, ਸ਼ਬਦ ਉੱਥੇ ਭਲਾ ਵਰਤਿਆ ਹੈ। ਕਿਉਂ ਭਲਾ ਹੈ? ਕਹਿਣ ਲੱਗੇ ਜਿੰਦ ਪੀਰ ਹੋਵਾ ਅਵਿਨਾਸ਼ੀ, ਜਿਉਂਦੇ ਜੀ ਦੌਲਤ ਖਾਂ ਉਸ ਅਵਿਨਾਸ਼ੀ ਪਰਮਾਤਮਾ ਨਾਲ ਉਸ ਖੁਦਾ ਦੇ ਚਰਨਾਂ ਵਿੱਚ ਜੁੜ ਗਿਆ। ਸਿਰਫ ਆਪਾਂ ਸੁਲਤਾਨਪੁਰ ਤੋਂ ਕਰਤਾਰਪੁਰ ਤੱਕ ਦੀ ਗੱਲ ਕਰਨੀ ਹੈ। ਹਜ਼ੂਰ ਸੁਲਤਾਨਪੁਰ ਦੀ ਧਰਤੀ ਤੇ ਨੇ ਇੱਥੇ ਇੱਕ ਆਵਾਜ਼ ਨਿਕਲੀ ਹੈ ਤੇਰਾ ਤੇਰਾ ਦੀ। ਅੱਜ ਤੀਕਰਾਂ ਸੰਸਾਰ ਦੇ ਲੋਕ ਕੇਵਲ ਮੈਂ ਤੇ ਮੇਰੇ ਮੇਰੇ ਵਿੱਚ ਖਚਤ ਨੇ ਤੇ ਜਨਮ ਸਾਖੀ ਵਾਲਿਆਂ ਨੇ ਬਚਨ ਵੀ ਸਾਂਭ ਕੇ ਰੱਖੇ ਨੇ ਕਿ ਜਦੋਂ ਹਜ਼ੂਰ ਤੇਰਾ ਤੇਰਾ ਦੀ ਧੁਨ ਲਾ ਕੇ ਉਸ ਮੋਤੀ ਖਾਨੇ ਦੇ ਵਿੱਚੋਂ ਲੋੜਵੰਦਾਂ ਨੂੰ ਦਾਤ ਦਿੰਦੇ ਨੇ ਤੇ ਇੱਕ ਦਿਨ ਨੌਕਰ ਨੇ ਹੱਥ ਜੋੜ ਕੇ ਬੇਨਤੀ ਵੀ ਕੀਤੀ ਸੀ, ਬਾਬਾ ਖੇ ਮੋਦੀ ਤੇਰਾ ਤੇਰਾ ਕਹਿ ਕੇ ਸਾਰਾ ਮੋਦੀ ਖਾਨਾ ਉਜਾੜ ਦਏਗਾ, ਤੇਰਾ ਤੇਰਾ ਕਹੇਗਾ ਸੁਲਤਾਨਪੁਰ ਉਜੜ ਜਾਏਗਾ। ਤੇ ਸਤਿਗੁਰੂ ਜੀ ਨੇ ਗੰਭੀਰਤਾ ਵੀ ਜਾ ਕੇ ਬੜੇ ਖੁਮਾਰੀ ਵਿੱਚ ਟੇਕ ਕੇ ਸ਼ਬਦ ਕਹਿ ਸਨ, ਪੁਰਖਾ ਭਲਿਆ ਕਦੀ ਵੀ ਤੇਰਾ ਤੇਰਾ ਕਰਕੇ ਦੁਨੀਆਂ ਨਹੀਂ ਉਜੜੀ, ਜਿੱਦਣ ਵੀ ਉਜਾੜੇ ਪੈਂਦੇ ਨੇ ਉਦਣ ਮੇਰਾ ਮੇਰਾ ਕਰਕੇ ਪੈਂਦੇ, ਮੇਰਾ ਮੇਰਾ ਕਰਕੇ ਉਜੜੀ ਦਾ ਹੈ, ਤੇਰਾ ਤੇਰਾ ਕਰਕੇ ਤਾਂ ਵਸੀ ਦਾ ਹੈ, ਤੇਰਾ ਤੇਰਾ ਕਰੀਏ ਤੇ ਬਰਕਤ ਪੈਂਦੀ ਹੈ, ਮੇਰਾ ਮੇਰਾ ਕਹੀਏ ਤੇ ਉਜਾੜੇ ਪੈ ਜਾਂਦੇ। ਉਸੇ ਸੁਲਤਾਨਪੁਰ ਦੀ ਧਰਤੀ ਤੇ ਮੈਂ ਆਰੰਭ ਵਿੱਚ ਅਰਜ਼ ਕਰਨ ਲੱਗਾ ਜਿਸ ਦਿਨ ਗੁਰੂ ਨਾਨਕ ਸਾਹਿਬ ਤੁਰੇ ਨੇ ਕਿ ਸੁਲਤਾਨਪੁਰ ਦੇ ਸਾਰੇ ਲੋਕਾਂ ਨੇ ਇਹ ਸਵੀਕਾਰ ਕਰ ਲਿਆ ਕਿ ਗੁਰੂ ਨਾਨਕ ਸਾਹਿਬ ਅੱਲਾਹ ਦਾ ਨੂਰ ਨੇ, ਕਿ ਸੁਲਤਾਨਪੁਰ ਦੇ ਸਾਰੇ ਲੋਕਾਂ ਨੇ ਇਹ ਪ੍ਰਭਾਵ ਕਬੂਲ ਲਿਆ ਕਿ ਗੁਰੂ ਨਾਨਕ ਸਾਹਿਬ ਕੋਲ ਅਗੰਮੀ ਖਜ਼ਾਨਾ ਹੈ? ਨਹੀਂ, ਸੁਲਤਾਨਪੁਰ ਦੀ ਧਰਤੀ ਤੇ ਮੇਰੇ ਗੁਰੂ ਨਾਨਕ ਸਾਹਿਬ ਲਈ ਉਸ ਵੇਲੇ ਦੇ ਲੋਕਾਂ ਨੇ ਤਿੰਨ ਸ਼ਬਦ ਵਰਤੇ ਸਨ ਤੇ ਉਨ੍ਹਾਂ ਨੇ ਆਪਣੀ ਅੰਮ੍ਰਿਤ ਬਾਣੀ ਵਿਚ ਇਸ ਸ਼ਬਦ ਨੂੰ ਦਰਜ ਕੀਤਾ ਹੈ। ਕੋਈ ਗੱਲ ਲੁਕਾ ਕੇ ਛਪਾ ਕੇ ਨਾ ਰੱਖੀ। ਗੁਰੂ ਨਾਨਕ ਸਾਹਿਬ ਨੂੰ ਪ੍ਰੇਮ ਕਰਨ ਵਾਲੇ ਜਗਿਆਸੂ ਵੀ ਨੇ ਤੇ ਜਿਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਅੰਦਰ ਦੇ ਖਜ਼ਾਨੇ ਦਾ ਭੇਦ ਨਹੀਂ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਉਨ੍ਹਾਂ ਤਿੰਨ ਸ਼ਬਦ ਸੰਸਾਰ ਦੇ ਲੋਕਾਂ ਨੇ ਮੈਨੂੰ ਦਿੱਤੇ। ਹਾਲਾਂਕਿ ਅੰਮ੍ਰਿਤ ਬਾਣੀ ਅਸੀਂ ਪੜ੍ਹਨੇ ਹਾਂ ਤੇ ਗੁਰਮੁਖੋ, ਭਾਈ ਗੁਰਦਾਸ ਜੀ ਨੇ ਗੁਰੂ ਨਾਨਕ ਸਾਹਿਬ ਦੇ ਪ੍ਰਗਟ ਨਾਲ ਹੀ ਸ਼ਬਦ ਵਰਤਿਆ ਹੈ ਕਿ ਸਤਿਗੁਰੂ ਨਾਨਕ ਪ੍ਰਗਟਿਆ। ਕੱਲਾ ਨਾਨਕ ਸ਼ਬਦ ਨਹੀਂ, ਧੁਰੋਂ ਸਤਿਗੁਰੂ ਬਣ ਕੇ ਆਏ ਨੇ। ਸਤਿਗੁਰੂ ਨਾਨਕ ਪ੍ਰਗਟਿਆ ਜਾਂ ਉਨ੍ਹਾਂ ਸ਼ਬਦ ਵਰਤਿਆ, ਕੱਲ ਤਾਰਨ ਗੁਰ ਨਾਨਕ ਆਇਆ ਜਾਂ ਉਨ੍ਹਾਂ ਨੇ ਸ਼ਬਦ ਵਰਤੇ ਨੇ ਕਿ ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਿਥਵੀ ਸੱਚਾ ਢੋਵਾ। ਉਨ੍ਹਾਂ ਨੇ ਸ਼ਬਦ ਇਨੇ ਭਾਵ ਪੂਰਤ ਵਰਤੇ ਤੇ ਜਦੋਂ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਹੀ ਆਦ ਗੁਰੂ ਨੇ ਧੰਨ ਗੁਰੂ ਨਾਨਕ ਸਾਹਿਬ, ਭਾਵੇਂ ਜੋਤ ਵੱਖ ਵੱਖ ਨੌ ਹੋਰ ਸਰੀਰਾਂ ਵਿਚ ਵੀ ਵਿਚਰੀ, ਪਰ ਚੇਤੇ ਰੱਖਿਓ ਜੋ ਗੁਰੂ ਨਾਨਕ ਸਾਹਿਬ ਜੀ ਦੀ ਸਿਫਤ ਵਿਚ ਹਜ਼ੂਰ ਨੇ ਖੁਦ ਅੰਮ੍ਰਿਤ ਬਚਨ ਉਚਾਰਨ ਕੀਤੇ। ਆਪ ਜੀ ਗੁਰੂ ਅਰਜੁਨ ਸਾਹਿਬ ਦੇ ਬਚਨ ਪੜ੍ਹਦੇ ਤੇ ਗੁਰੂ ਨਾਨਕ ਸਾਹਿਬ ਦੀ ਸਿਫਤ ਵਿਚ ਉਨ੍ਹਾਂ ਇਕ ਸਵਈਆ ਕਿਹਾ, ਭਾਵਾਂ ਕਿ ਉਨ੍ਹਾਂ ਦੇ ਅਨੇਕਾਂ ਸਵਈਏ ਨੇ ਗੁਰੂ ਨਾਨਕ ਸਾਹਿਬ ਦੀ ਸਿਫਤ ਵਿਚ ਜਦੋਂ ਬਚਨ ਕਰਦੇ ਨੇ ਅਖੀਰ ਤੇ ਬੇਨਤੀ ਕਰਦੇ ਨੇ, ਪ੍ਰਭ ਦਾਤਾਓ ਦਾਤਾਰ ਪਰਿਓ ਜਾਚਕ ਇਕ ਸ਼ਰਨਾ ਮਿਲੈ ਦਾਨ ਸੰਤ ਰੇਨ ਜਿਹ ਲਜ ਭਵ ਜਲ ਤਰਨਾ ਬਿੰਤ ਕਰੋ ਅਰਦਾਸ ਸੁਣੋ ਜੇ ਠਾਕੁਰ ਭਾਵੈ ਦਿਓ ਦਰਸ਼ ਮਨ ਚਾਓ ਭਗਤ ਇਹ ਮਨ ਠਹਿਰਾਵੈ। ਉਥੇ ਪਤਾ ਬਾਬੇ ਨਾਨਕ ਲਈ ਸ਼ਬਦ ਕੀ ਵਰਤੇ? ਕਹਿਣ ਲੱਗੇ ਬਲਿਓ ਚਿਰਾਗ ਅੰਧਿਆਰ ਮੈਂ ਸਭ ਕਲ ਉਦਰੀ ਇਕ ਨਾਮ ਧਰਮ ਤੇ ਦੁਨੀਆਂ ਦੇ ਲੋਕੋ ਕੇਵਲ ਆਮ ਵਿਅਕਤੀ ਨਾ ਜਾਣੋ ਪ੍ਰਗਟ ਸਕਲ ਹਰ ਭਵਨ ਮੈਂ ਜਨ ਨਾਨਕ ਗੁਰ ਪਾਰ ਬ੍ਰਹਮ। ਹੁਣ ਇਹ ਸ਼ਬਦ ਦੇ ਅਰਥ ਇਹ ਨੇ, ਸੰਸਾਰ ਵਿਚ ਪ੍ਰਗਟ ਹੋ ਗਿਆ ਕਿ ਜਨ ਨਾਨਕ ਗੁਰ ਪਾਰ ਬ੍ਰਹਮ। ਤੇ ਜਦੋਂ ਗੁਰੂ ਰਾਮਦਾਸ ਸਿਫਤ ਕਰਨ ਲੱਗੇ ਉਨ੍ਹਾਂ ਨੇ ਇਕ ਬਚਨ ਕਿਹਾ, ਕਹਿਣ ਲੱਗੇ ਧੰਨ ਧੰਨ ਗੁਰੂ ਨਾਨਕ ਸਮਦਰਸ਼ੀ ਜਿਨ ਨਿੰਦਾ ਉਸਤਤ ਤਰੀ ਤਰਾਂਤ। ਜਦੋਂ ਗੁਰੂ ਅਰਜੁਨ ਸਾਹਿਬ ਮੇਰੇ ਦੇ ਘਰ ਵਿਚ ਆਏ ਕਹਿਣ ਲੱਗੇ ਖਾਂ ਬਾਬੇ ਤੋਂ ਵੱਡਾ ਹੋਰ ਕੋਈ ਨਹੀਂ, ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਸਿਰ ਮੈਂ ਬੇਨਤੀ ਕਰਨੀ ਚਾਹੁੰਦਾ, ਜਿਨ੍ਹਾਂ ਭਾਵਨਾ ਵਾਲਿਆਂ ਨੇ ਧੰਨ ਗੁਰੂ ਨਾਨਕ ਸਾਹਿਬ ਕਿਰਪਾਲੂ ਨੂੰ ਅੰਦਰੋਂ ਸ਼ਰਧਾ ਭਾਵਨਾ ਨਾਲ ਸਮਝਿਆ, ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਆਪਣੀ ਰਚਨਾ ਵਿਚ ਗੁਰੂ ਨਾਨਕ ਸਾਹਿਬ ਦੇ ਨਾਮ ਦੀ ਵਿਆਖਿਆ ਕੀਤੀ ਹੈ ਤੇ ਉਹ ਸਿਆਣੇ ਵਿਦਵਾਨ ਨੇ। ਉਹ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਜੀ ਦਾ ਜਦੋਂ ਨਾਮ ਲਿਖਿਆ ਗਿਆ ਤੇ ਚਾਰ ਹਰੂਫ ਨੇ ਫਾਰਸੀ ਦੇ, ਚਾਰ ਹਰੂਫ ਦੇ ਨਾਲ ਗੁਰੂ ਨਾਨਕ ਸਾਹਿਬ ਦਾ ਨਾਮ ਲਿਖਿਆ ਜਾਂਦਾ। ਅਸੀਂ ਗੁਰਮੁਖੀ ਵਿਚ ਜਦੋਂ ਵਰਤਨੇ ਹਾਂ ਉਦੋਂ ਅੱਖਰ ਤਿੰਨ ਵਰਤਨੇ ਹਾਂ ਤੇ ਇਕ ਮਾਤਰਾ ਨਾਲ ਜਾਈ ਜਾਂਦੀ ਹੈ। ਸਿਰਫ ਤਵੱਜੋ ਦੇਣਾ, ਸਾਨੂੰ ਇੰਨੀ ਕੁ ਸਮਝ ਪੈ ਜਾਏ ਮੇਰੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਅਸਲ ਵਿਚ ਤੇਰੇ ਨਾਮ ਦੇ ਅਰਥ ਕੀ। ਉਥੇ ਭਾਈ ਸਾਹਿਬ ਨੇ ਕਿਹਾ ਜਦੋਂ ਅਸੀਂ ਫਾਰਸੀ ਵਿਚ ਨਾਨਕ ਸ਼ਬਦ ਲਿਖਨੇ ਹਾਂ, ਨੂਨ ਅਲਫ ਨੂਨ ਤੇ ਕਾਫ ਤਾਂ ਬਣੇਗਾ ਨਾਨਕ। ਜਦੋਂ ਅਸੀਂ ਗੁਰਮੁਖੀ ਵਿਚ ਦਰਸ਼ਨ ਕਰਨੇ ਹਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਤੇ ਉਥੇ ਨਾਨਕ ਦੇ ਸ਼ਬਦ ਨੇ ਅੱਖਰ ਨੇ ਨੰਨਾ, ਨੰਨੇ ਨੂੰ ਫਿਰ ਕੰਨਾ, ਫਿਰ ਨੰਨਾ, ਅਖੀਰ ਤੇ ਕੱਕਾ। ਹਾਲਾਂਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਨਾਨਕ ਦੇ ਕੱਕੇ ਨੂੰ ਸਿਹਾਰੀ ਵੀ ਹੈ, ਨਾਨਕ ਦੇ ਕੱਕੇ ਨੂੰ ਖਜ਼ੂਰ ਨੇ ਔਂਕੜ ਵੀ ਲਾ ਦਿੱਤੀ, ਪਰ ਜਦੋਂ ਅੱਖਰਾਂ ਦੀ ਅਸੀਂ ਗੱਲ ਕਰਾਂਗੇ ਫਾਰਸੀ ਵਿਚ ਚਾਰ ਅੱਖਰ ਨੇ ਨੂਨ ਅਲਫ ਨੂਨ ਤੇ ਕਾਫ, ਤੇ ਜਦੋਂ ਗੁਰਮੁਖੀ ਵਿਚ ਪੜ੍ਹਨੇ ਸਾਦੇ ਜਿਹੇ ਸ਼ਬਦ ਵਰਤਾਂ ਨੰਨਾ ਕੰਨਾ ਨੰਨਾ ਤੇ ਫਿਰ ਕੱਕਾ ਤਾਂ ਬਣਦਾ ਹੈ ਨਾਨਕ। ਜੇ ਕੋਈ ਆਮ ਬੰਦੇ ਨੂੰ ਇਹ ਸ਼ਬਦ ਨਾਨਕ ਲਿਖ ਕੇ ਦੇ ਦਈਏ ਤੇ ਅਸੀਂ ਇਹ ਹੀ ਅਰਥ ਕਰਾਂਗੇ ਕਿ कि इहदे अर्थ ने धन गुरु नानक साहब जी, इहदे अर्थ ने गुरु नानक साहब कृपालू जी। पर भाई साहब ने एक एक अखर का अर्थ किया है। वह कहिंदे ने नहीं सिखा तू नानक शब्द काली नाल कह के ना जाई, जदों नानक शब्द कह ते तेरा रोम रोम किसे विस्मात भी चला जाए, क्योंकि नानक शब्द ही तेनू भावना नाल कहना आ जाए, ए शब्द ही तेरिया झोलियां भर दे। भाई साहब जी नानक दे अर्थ की? उन्होंने ए नहीं अर्थ किते कि नानक दा अर्थ तन गुरु नानक साहब आदि गुरु जी। वह अर्थ करते ने हर दो नूं ने नाम गुरु नानक साहब दे नाम नाल दो नूं लगे ने, हर दो नूं ने नाम पाक्ष नईमो नशीर, अल्फ मैना अहद काफ आखरी रा कबीर। गुरु नानक साहब दे शब्दां दे अर्थ करदे हां। ओ कहिंदे ने जदों तू नानक शब्द कहिंदा है, जिहड़ा पहला नन्ना हुंदा है, इहदे अर्थ ने नईम, नईम दे अर्थ ने नियामतां वंडण वाला। पहला नन्ना यह कह रहा है, ऐ मनुख हे जग्यासु, जे तेरी झोली विच कितों भी दात नहीं पई, तू गुरु नानक साहब दे दर ते जाके झोली अड ता सही, जिदी झोली विच कितों भी खैर ना पै, गुरु नानक साहब खाली झोलियां भरन वाले, नियामता वंडन वाले। पहला नन्ना नईम जेड़े नियामता वंडदे ने, खाली झोलियां भरदे पए ने, ते सच जाणो भरिया जांदियां ने। इह केवल कहण मात्र शब्द नहीं, पहला नन्ना नईम नियामता वंडदे पए ने, झोलियां भरदे पए ने। ते जदों असी अगला कन्ना पढ़ने, हुण कन्ना जदों पाने हां ते उदो एके वर्गा पैंदा है, ते जदों नून तो अगे अल्फ लिखने हां, फारसी विच उर्दू विच हरूफ इक्को ही है, अल्फ जदों लिखिया जांदा है ते अल्फ दी शकल भी एके वर्गी है। पहला नन्ना कह रहा नीम नियामता वंडन वाले न्याईम ने, अखीर जेड़ा अगे अल्फ है, अल्फ एके वर्ग है, ते ए अल्फ कह रहा है गुरु नानक साहब एक दे पुजारी ने, ते वक वक वंडियां नू खत्म करके केवल एके दे चरना भी जोड़न वास्ते आए। एक दे पुजारी एक नल जोड़न आए। उस तो अगे जो फिर आंदा कन्ने तो बाद नन्ना, इस नन्ने दा अखरी अर्थ है नशीर, ते नशीर दा अखरी अर्थ हुंदा है मददगार। भाई साहिब भाई नंद लाल जी कहिंदे ने कि इत्थे दुनिया विच लताड़न वाले बेअंत मिल जाणगे, पर जमीन ते डिगे खोए नू चुकण वाला कोई टावा टावा मिलेगा। ते जदों तू दूसरा अखर नन्ना पढ़ना, एदा भाव एवे कि मना जदों तेरा कोई भी मददगार ना रहे, ते गुरु नानक साहिब दे चरणा दा ध्यान टिकाई, सच जानी डिग्गियां दा मददगार भी गुरु नानक साहिब। पहला नन्ना नईम नियामता वंडन वाले, अल्फ दा अखरी अर्थ एक दे चरना भी जुड़े ते एक दे चरना भी जोड़न वाले। अगले नन्ने दा अर्थ नशीर, डिग्गियां कोयां दी मदद करन वाले। मैं कई बारी बेनती करना हुन्ना, असी इतिहास दियां साखियां पढ़ने, कई बारी एक अर्थ असी करने हां कि गुरु नानक साहब हरिद्वार गए, उन्होंने चढ़दे दी थां ते लेंदे नूं पानी देना शुरू कर दिता। ते अज तीकरा ए भी मनौत है कि उन्होंने पितर पूजा सूरज नूं पानी देने वाली मनौत नूं खंडन किया, इहदे विच कोई शक नहीं। पर इस साखी दे कदी डूंगे अर्थ आपां होर करिए, बाबे नानक ने चढ़दे नूं पानी नहीं दिता, क्योंकि अज चढ़दे नूं पानी देने वाले बेअंत मिल जांदे ने, लेंदे दी कोई सार नहीं जे लेंदा। सच जाणो चढ़दे सूरज नूं तां लोक सिजदे करदे ने, पर लेंदे नूं जे पानी दे सकदा ते केवल गुरु नानक साहिब देंदा। जिहड़ा ढलदा होवे डिगदा होवे, जिहड़ा बिलकुल लतड़ जाए, जे ओहदी मदद करदा ते केवल गुरु नानक साहिब। दूसरा नन्ना नशीर मददगार मदद करन वाले, ते जिहड़ा अखीर विच आउंदा कक्का जां काफ शब्द कहिए, कक्के दा अखरी अर्थ ए कबीर, ते कबीर दा अर्थ भगत कबीर नहीं, कबीर दा अखरी अर्थ ए वड्डा। सतगुरु गुरु नानक साहिब भाई नंद लाल कहिंदे ने नियामता वंडन वाले ने, एक प्रभु दे चरणा भी जोड़न वाले ने, डिग्गियां कोयां नूं चुकण वाले ने, मददगार ने, ਤੇ ਚੇਤੇ ਰੱਖੀ ਕਬੀਰ ਦਾ ਅਰਥ ਹੈ ਬਾਬੇ ਨਾਨਕ ਤੋਂ ਵੱਡਾ ਕਰ ਤੈਨੂੰ ਹੋਰ ਕਿਤੋਂ ਲੱਭਣਾ। ਕਹਿੰਦਾ ਗੁਰੂ ਨਾਨਕ ਸਾਹਿਬ ਸਭ ਤੋਂ ਵੱਡੇ ਨੇ, ਪਰ ਜਿਹੜੀ ਮੈਂ ਬੇਨਤੀ ਕਰਨ ਲੱਗਾ ਵਾਂ, ਸੁਲਤਾਨਪੁਰ ਦੀ ਧਰਤੀ ਤੇ ਗੁਰੂ ਨਾਨਕ ਸਾਹਿਬ ਨੇ ਸੱਚ ਦੀ ਸੱਦ ਦਿੱਤੀ, ਸੱਚ ਦੀ ਆਵਾਜ਼ ਦਿੱਤੀ, ਪਰ ਲੋਕਾਂ ਨੇ ਤਿੰਨ ਨਾਮ ਦਿੱਤੇ ਸੁਲਤਾਨਪੁਰ। ਉਹ ਤਿੰਨ ਨਾਮ ਕਿਹੜੇ ਸਨ? ਤੇ ਫਿਰ ਬਾਬਾ ਜੀ ਨੇ ਉਹਨਾਂ ਤਿੰਨਾਂ ਨਾਵਾਂ ਦੀ ਗੱਲ ਕਰਕੇ ਜੋ ਆਪਣਾ ਅੰਦਰ ਸੀ ਉਹਨੂੰ ਸੰਸਾਰ ਨੂੰ ਦੱਸਣ ਦਾ ਯਤਨ ਕੀਤਾ। ਪਹਿਲਾ ਨਾਮ ਤਾਂ ਜਦੋਂ ਗੁਰੂ ਨਾਨਕ ਸਾਹਿਬ ਨੇ ਸੱਚ ਦੀ ਆਵਾਜ਼ ਬੁਲੰਦ ਕੀਤੀ, ਲੋਕਾਂ ਨੇ ਕਿਹਾ ਛੱਡੋ ਇਹਦੀ ਗੱਲ ਨਾ ਸੁਣਿਆ ਜੇ, ਕਿਉਂ? ਤੇ ਮੈਂ ਸ਼ਬਦ ਤਾਂ ਵਰਤ ਰਿਹਾ ਕਿਉਂਕਿ ਬਾਣੀ ਵਿਚ ਲਿਖੇ ਨੇ, ਮੇਰਾ ਤਾਂ ਸਮਰੱਥ ਗੁਰੂ ਸਿੱਖ ਲਈ ਪਾਰ ਬ੍ਰਹਮ ਦਾ ਸਰੂਪ ਹੈ। ਪਰ ਲੋਕਾਂ ਨੇ ਕਿਹਾ ਨਾ ਗੱਲ ਸੁਣੋ ਇਹਦੀ, ਕਿਉਂ? ਕਹਿਣ ਲੱਗੇ ਇਹ ਤਾਂ ਭੂਤਾਂ ਵਾਲੇ ਕਰਮ ਕਰਦਾ ਭੂਤ ਨਾ ਹੈ। ਗੁਰੂ ਸਾਹਿਬ ਨੇ ਸ਼ਬਦ ਵਰਤੇ ਨੇ ਖੁਦ ਬਾਣੀ ਵਿਚ, ਕਿਸੇ ਨੇ ਕਹਿ ਦਿੱਤਾ ਭੂਤ ਨਾ, ਕਿਸੇ ਨੇ ਕਹਿ ਦਿੱਤਾ ਜ਼ਿੰਦਗੀ ਦੇ ਤਾਲ ਤੋਂ ਖੁੰਝ ਚੁੱਕਾ ਬੇਤਾਲ ਹੈ, ਤੇ ਕਿਸੇ ਨੇ ਕਹਿ ਦਿੱਤਾ ਛੱਡੋ ਆਮ ਬੰਦਾ ਇਹਨੂੰ ਸਮਝ ਕੋਈ ਨਹੀਂ। ਪਰ ਬਾਬਾ ਨਾਨਕ ਜੀ ਕਹਿੰਦੇ ਨੇ ਭੂਤ ਨਾ, ਬੇਤਾਲਾ ਤੇ ਆਮ ਆਦਮੀ ਕਹਿਣ ਵਾਲਿਓ, ਮੇਰੇ ਅੰਦਰ ਝਾਤੀ ਮਾਰ ਕੇ ਦੇਖੋ, ਮੈਂ ਤਾਂ ਰੱਬ ਦੇ ਪ੍ਰੇਮ ਵਿਚ ਬਾਵਰਾ ਹੋ ਗਿਆ। ਸੱਚ ਜਾਣਿਓ ਭੂਤਨਾ ਬੇਤਾਲਾ ਤੇ ਆਮ ਨਹੀਂ, ਮੈਨੂੰ ਤਾਂ ਪਰਮਾਤਮਾ ਦੇ ਪਿਆਰ ਨੇ ਦੀਵਾਨਾ ਬਣਾ ਛੱਡਿਆ। ਹਜ਼ੂਰ ਨੇ ਅੰਮ੍ਰਿਤ ਬਾਣੀ ਵਿਚ ਫੁਰਮਾਇਆ, ਕਹਿਣ ਲੱਗੇ ਕੋਈ ਆਖ ਹੈ ਭੂਤਨਾ, ਕੋ ਕਹੇ ਬੇਤਾਲਾ, ਕੋਈ ਆਖ ਹੈ ਆਦਮੀ ਨਾਨਕ ਵਿਚਾਰਾ। ਤਿੰਨ ਸ਼ਬਦ ਕਹਿ, ਕੋਈ ਆਖ ਹੈ ਭੂਤਨਾ, ਕੋ ਕਹੇ ਬੇਤਾਲਾ, ਕੋਈ ਆਖ ਹੈ ਆਦਮੀ ਨਾਨਕ ਵਿਚਾਰਾ। ਪਰ ਹਜ਼ੂਰ ਨੇ ਕਿਹਾ ਭਇਆ ਦੀਵਾਨਾ ਸ਼ਾਹ ਕਾ ਨਾਨਕ ਬਹੁਰਾਨਾ, ਖੋ ਹਰ ਬਿਨ ਔਰ ਨਾ ਜਾਣਾ। ਪਿਆਰੇ ਦੇ ਪ੍ਰੇਮ ਵਿਚ ਦੀਵਾਨਾ ਹੋ ਗਿਆ, ਮੈਨੂੰ ਪਰਮਾਤਮਾ ਤੋਂ ਬਿਨਾਂ ਹੋਰ ਕੋਈ ਪਾਉਂਦਾ ਨਹੀਂ। ਸੁਲਤਾਨਪੁਰ ਤਿੰਨ ਸ਼ਬਦ ਹਜ਼ੂਰ ਲਈ ਵਰਤੇ, ਪਰ ਬਾਬਾ ਨਾਨਕ ਜੀ ਸੁਲਤਾਨਪੁਰ ਤੋਂ ਜਦੋਂ ਤੁਰਦੇ ਨੇ, ਮੈਂ ਅਰਜ਼ ਕੀਤੀ ਚੋਲਾ ਉਦਾਸੀ ਦਾ ਸੁਲਤਾਨਪੁਰ ਵਿਚ ਪਾਇਆ ਤੇ ਕਰਤਾਰਪੁਰ ਦੀ ਧਰਤੀ ਤੇ ਆ ਕੇ ਉਤਾਰ ਦਿੱਤਾ। ਉਥੇ ਭਾਈ ਗੁਰਦਾਸ ਜੀ ਨੇ ਇੱਕ ਪੌੜੀ ਕਹੀ ਹੈ ਸੁਲਤਾਨਪੁਰ ਚੱਲਣ ਤੋਂ ਪਹਿਲਾਂ, ਭਾਈ ਸਾਹਿਬ ਦੇ ਸ਼ਬਦ ਨੇ, ਪਹਿਲਾਂ ਬਾਬੇ ਪਾਇਆ ਬਖਸ਼ ਦਰ, ਪਿੱਛੋਂ ਦੇ ਫਿਰ ਕਾਲ ਕਮਾਈ, ਕਿ ਗੁਰੂ ਨਾਨਕ ਸਾਹਿਬ ਕਿਰਪਾਲੂ ਜੀ ਨੇ ਆਪ ਉਸ ਸੱਚੇ ਨਾਮ ਦੀ ਘਾਲਣਾ ਘਾਲੀ। ਪਰ ਭਾਈ ਸਾਹਿਬ ਨੇ ਸ਼ਬਦ ਕਹਿ ਨੇ ਪਹਿਲਾਂ ਪਾਇਆ ਬਾਬੇ ਬਖਸ਼ ਦਰ, ਬਖਸ਼ ਦਾ ਅਖਰੀ ਅਰਥ ਹੈ ਉਹਨਾਂ ਨੇ ਘਾਲਣਾ ਨੂੰ ਵੀ ਰੱਬ ਦੀ ਬਖਸ਼ੀ ਜਾਣ ਕੇ ਘਾਲਿਆ। ਜੇ ਆਪ ਘਾਲਣਾ ਘਾਲੀ, ਉਸ ਘਾਲਣਾ ਨੂੰ ਵੀ ਪਰਮਾਤਮਾ ਦੀ ਬਖਸ਼ਿਸ਼ ਕਿਹਾ। ਪਹਿਲਾਂ ਬਾਬੇ ਪਾਇਆ ਬਖਸ਼ ਦਰ, ਪਿੱਛੋਂ ਦੇ ਫਿਰ ਕਾਲ ਕਮਾਈ, ਰੇਤ ਅੱਕ ਆਹਾਰ ਕਰ, ਰੋੜਾਂ ਦੀ ਗੁਰ ਕਰੀ ਵਿਛਾਈ, ਭਾਰੀ ਕਰੀ ਤਪੱਸਿਆ। ਘਾਲਣਾ ਕਮਾਈ ਕੀਤੀ ਬਾਬੇ ਨਾਨਕ ਨੇ, ਭਾਰੀ ਕਰੀ ਤਪੱਸਿਆ, ਵੱਡੇ ਭਾਗ ਹਰਸ਼ੋਂ ਬਣ ਆਈ, ਉਸ ਪਰਮਾਤਮਾ ਨਾਲ ਬਣ ਗਈ। ਤੇ ਹੁਣ ਹਜ਼ੂਰ ਨੇ ਉਸ ਪਿਆਰੇ ਦੇ ਦਰ ਤੋਂ ਦਾਤਾਂ ਲੈ ਕੇ ਇਸ ਜਗਤ ਜਲੰਦੇ ਨੂੰ ਠਾਰਨ ਵਾਸਤੇ ਤੁਰਨਾ ਹੈ। ਭਾਈ ਸਾਹਿਬ ਨੇ ਜਦੋਂ ਪਰਮਾਤਮਾ ਨਾਲ ਬਣ ਆਈ ਤੇ ਅਗਲੀ ਤੋਂ ਕਹੀ ਹੈ, ਬਾਬਾ ਪੈਂਦਾ ਸੱਚ ਖੰਡ, ਨੌ ਨਿਦ ਨਾਮ ਗਰੀਬੀ ਪਾਈ। ਗੁਰੂ ਨਾਨਕ ਸਾਹਿਬ ਕਿਹੜੀ ਦਾਤ ਲੈ ਕੇ ਆਏ? ਗੁਰਮੁਖੋ ਅਸੀਂ ਕਹਾਂਗੇ ਸਤਿਗੁਰੂ ਨਾਨਕ ਪ੍ਰਗਟਿਆ, ਤੇ ਫਿਰ ਇਸ ਧਰਤੀ ਤੋਂ ਦਾਤ ਲੈਣ ਦੀ ਕੀ ਗੱਲ? ਹਾਂ, ਇੱਕ ਗੁਰਮੁਖ ਪਿਆਰੇ ਨੇ ਬਹੁਤ ਸੋਹਣੇ ਬਚਨ ਕਹੇ ਨੇ, ਕਹਿੰਦੇ ਨੇ ਕਿ ਪੁੱਤਰ ਆਪਣੇ ਪਿਤਾ ਦੀ ਜਾਇਦਾਦ ਦਾ, ਆਪਣੇ ਪਿਤਾ ਦੀ ਮਾਲਕੀਅਤ ਦਾ ਮਾਲਕ ਤਾਂ ਹੈ, ਪਰ ਜਦੋਂ ਵੀ ਕਿਤੇ ਉਹ ਕਿਸੇ ਮੁਹਿੰਮ ਤੇ ਚੱਲਦਾ ਤੇ ਆਪਣੇ ਪਿਤਾ ਦੀਆਂ ਅਸੀਸਾਂ ਲੈ ਕੇ ਤੁਰਦਾ ਹੈ। ਕਹਿਣ ਲੱਗੇ ਜਿਵੇਂ ਇੱਕ ਸ਼ਹਿਜ਼ਾਦਾ ਆਪਣੇ ਪਿਤਾ ਪਾਤਸ਼ਾਹ ਦੀ ਅਸੀਸ ਲੈ ਕੇ ਤੁਰਦਾ, ਤਨ ਗੁਰੂ ਨਾਨਕ ਸਾਹਿਬ ਜਗਤ ਜਲੰਦੇ ਨੂੰ ਠਾਰਨ ਤੁਰੇ ਨੇ, ਤੇ ਕਿਰਪਾਲੂ ਦਾਤੇ ਨੇ ਇਹ ਦਾਤਾਂ ਪਰਮਾਤਮਾ ਦੇ ਘਰ ਵਿੱਚੋਂ ਪ੍ਰਾਪਤ ਕੀਤੀਆਂ। ਹੁਣ ਇਹ ਤਾਂ ਭਾਈ ਸਾਹਿਬ ਨੇ ਕਹੇ ਨੇ ਬਚਨ। ਗੁਰੂ ਨਾਨਕ ਸਾਹਿਬ ਜੀ ਦੀ ਮਾਂਝ ਕੀ ਵਾਰ ਦੀ ਅੰਤਲੀ ਪੌੜੀ ਕਦੀ ਪੜਿਓ ਕਿ ਹਜ਼ੂਰ ਨੇ ਆਪਣੇ ਪਵਿੱਤਰ ਮੁਖਾਰਬਿਨ ਤੋਂ ਇੱਕ ਬਚਨ ਕਿਹਾ ਹੈ। ਕਹਿੰਦੇ ਨੇ ਉਸ ਪਰਮਾਤਮਾ ਨੇ ਮੈਨੂੰ ਸਭ ਤੋਂ ਵੱਡੀ ਬਖਸ਼ਿਸ਼ ਦਿੱਤੀ, ਮੈਨੂੰ ਆਪਣਾ ਢਾਡੀ ਬਣਾ ਲਿਆ, ਆਪਣੀ ਸਿਫਤ ਕਰਨ ਵਾਲਾ ਬਣਾ ਲਿਆ। ਫਿਰ ਆਮ ਤੌਰ ਤੇ ਢਾਡੀ ਪੁਰਾਣੇ ਸਮੇਂ ਵਿੱਚ ਢਾਡੀ ਵਰਤਿਆ ਜਾਂਦਾ ਸੀ ਸ਼ਬਦ ਉਹਨਾਂ ਲਈ ਜਿਹੜੇ ਇੱਕ ਪਰਿਵਾਰ ਦੀ ਸਿਫਤ ਕਰਦੇ ਸਨ। ਇੱਥੋਂ ਹੀ ਸ਼ਬਦ ਬਣਿਆ ਮਿਰਾਸੀ। ਮਿਰਾਸੀ ਕਿਸੇ ਜ਼ਾਤ ਦਾ ਨਾਮ ਨਹੀਂ, ਮਿਰਾਸੀ ਦਾ ਅਰਥ ਹੈ ਜਿਹੜਾ ਪਰਿਵਾਰ ਦੀ ਪੂਰੀ ਮਿਰਾਸ ਨੂੰ ਦੱਸਣ ਵਾਲਾ ਹੋਵੇ, ਪੂਰੇ ਖਾਨਦਾਨ ਦਾ ਕੁਰਸੀ ਨਾਮਾ ਜਾਣਦਾ ਹੋਵੇ ਤੇ ਜ਼ਬਾਨੀ ਸਭ ਕੁਝ ਬੋਲ ਕੇ ਦੱਸਦਾ। ਜਿਹੜੇ ਆਮ ਤੌਰ ਤੇ ਲੋਕਾਂ ਦੀ ਸਿਫਤ ਕਰਦੇ ਸਨ ਉਹਨਾਂ ਨੂੰ ਵੀ ਢਾਡੀ ਕਿਹਾ ਜਾਂਦਾ ਸੀ, ਤੇ ਆਮ ਤੌਰ ਤੇ ਢਾਡੀ ਨੂੰ ਜਦੋਂ ਸਿਫਤ ਕਰਦਾ ਸੀ ਤੇ ਦੋ ਚੀਜ਼ਾਂ ਦਿੱਤੀਆਂ ਜਾਂਦੀਆਂ ਸਨ। ਉਹਨੂੰ ਖਾਣ ਵਾਸਤੇ ਭੋਜਨ ਦਿੱਤਾ ਜਾਂਦਾ ਸੀ, ਖੁਰਾਕ ਮਿਲਦੀ ਸੀ, ਤੇ ਤਨ ਢੱਕਣ ਵਾਸਤੇ ਉਹਨੂੰ ਵਸਤਰ ਮਿਲਦੇ ਸਨ। ਗੁਰੂ ਨਾਨਕ ਸਾਹਿਬ ਸੁਲਤਾਨਪੁਰ ਤੋਂ ਕੀ ਕੁਛ ਲੈ ਕੇ ਤੁਰੇ ਪਰਮਾਤਮਾ ਦੀ ਦਰਗਾਹ ਵਿੱਚੋਂ ਹਜ਼ੂਰ ਦੇ ਅੰਮ੍ਰਿਤ ਬਚਨ ਨੇ, ਕਹਿੰਦੇ ਨੇ ਹੇ ਪਰਮਾਤਮਾ ਮੈਂ ਕਿਸੇ ਬੰਦੇ ਦਾ ਢਾਡੀ ਨਹੀਂ, ਮੈਂ ਤੇਰੇ ਦਰ ਦਾ ਢਾਡੀ ਖਾਂ, ਤੇ ਤੁਸੀਂ ਕਿਰਪਾ ਕਰਕੇ ਮੈਨੂੰ ਢਾਡੀ ਨੂੰ ਆਪਣੇ ਦਰਬਾਰ ਵਿੱਚ ਆਵਾਜ਼ ਮਾਰੀ। ਦੁਨੀਆਂ ਦੇ ਸੁਲਤਾਨ ਆਪਣੇ ਢਾਡੀ ਨੂੰ ਤਨ ਢੱਕਣ ਨੂੰ ਵਸਤਰ ਦਿੰਦੇ ਨੇ, ਖਾਣ ਵਾਸਤੇ ਭੋਜਨ ਖੁਰਾਕ ਦਿੰਦੇ ਨੇ, ਤੁਸੀਂ ਮੈਨੂੰ ਢਾਡੀ ਨੂੰ ਕਿਰਪਾ ਕੀਤੀ, ਮੈਨੂੰ ਪੱਤ ਦਾ ਕੱਪੜਾ ਦਿੱਤਾ ਤੇ ਆਤਮਾ ਦਾ ਭੋਜਨ ਮੈਨੂੰ ਕੀਰਤਨ ਦੇ ਦਿੱਤਾ। ਜਦੋਂ ਤੁਸੀਂ ਪੱਤ ਦਾ ਵਸਤਰ, ਆਤਮਾ ਦੀ ਖੁਰਾਕ, ਕੀਰਤਨ ਭਜਨ ਦਾ ਭੋਜਨ ਦਿੱਤਾ ਤੇ ਨਾਲ ਸ਼ਬਦ ਦਾ ਨਗਾਰਾ ਦੇ ਦਿੱਤਾ ਤੇ ਇਹ ਗੱਲ ਕਹਿ ਦਿੱਤੀ ਲੈ ਢਾਡੀ, ਇਸ ਸ਼ਬਦ ਦੀ ਚੋਟ ਨਾਲ ਸਾਰੀ ਧਰਤੀ ਤੇ ਜਾ ਕੇ ਤੂੰ ਨਾਮ ਦਾ ਛੱਟਾ ਲੈ। ਸਾਹਿਬ ਜੀ ਨੇ ਅੰਮ੍ਰਿਤ ਬਾਣੀ ਵਿਚ ਇਹ ਬਚਨ ਕਿਹਾ। ਭਾਈ ਸਾਹਿਬ ਭਾਈ ਗੁਰਦਾਸ ਨੇ ਸਿਰਫ ਇੱਕ ਤੋਕ ਕਹੀ, ਬਾਬਾ ਪਹਿਦਾ ਸੱਚ ਖੰਡ ਨੌਨਿਤ ਨਾਮ ਗਰੀਬੀ ਪਾਈ, ਤੇ ਗੁਰੂ ਸਾਹਿਬ ਨੇ ਕਿਹਾ ਖਾਉ ਢਾਡੀ ਬੇਕਾਰ ਕਾਰੇ ਲਾਇਆ। ਮਾਂਝ ਕੀ ਵਾਰ ਦੀ ਅੰਤਲੀ ਪੌੜੀ, ਖਾਉ ਢਾਡੀ ਮੈਂ ਪਰਮਾਤਮਾ ਦਾ ਢਾਡੀ ਖਾਂ, ਬੇਕਾਰ। ਬੇਕਾਰ ਦਾ ਅਰਥ ਹੈ ਜਿਹੜਾ ਕਿਸੇ ਕਾਰ ਵਿਚ ਨਹੀਂ ਜੁੜਿਆ। ਅਸਲ ਵਿਚ ਇਹ ਨਿਮਰਤਾ ਦੇ ਸੂਚਕ ਨੇ। ਅੱਜ ਦਾ ਸ਼ਬਦ ਵੀ ਜਦੋਂ ਆਰੰਭ ਹੋਇਆ ਹੈ ਨਾ, ਤੇ ਭਾਈ ਸਾਹਿਬ ਹੋਣਾ ਨੇ ਜਦੋਂ ਇਹਦਾ ਸਰਲੇਖ ਪੜਿਆ, ਤੇ ਸਰਲੇਖ ਹੈ ਏਕ ਸਵਾਨ ਕਹਿ ਘਰ ਗਾਵਣਾ। ਇਹਦਾ ਭਾਵ ਕੀ ਹੈ ਕਿ ਸ਼ਬਦ ਕਬੀਰ ਸਾਹਿਬ ਦਾ ਤੇ ਸਰਲੇਖ ਦੇ ਦਿੱਤਾ ਏਕ ਸਵਾਨ ਕਹਿ ਘਰ ਗਾਵਣਾ। ਇਹਦਾ ਭਾਵ ਇਹ ਵੇ ਗੁਰਸਿੱਖੋ, ਇਸ ਸ੍ਰੀ ਰਾਗ ਦੇ ਕਬੀਰ ਜੀ ਦੇ ਸ਼ਬਦ ਨੂੰ ਉਸ ਘਰ ਵਿਚ ਗਾਇਆ ਜੇ ਜਿਸ ਘਰ ਵਿਚ ਬਾਬੇ ਨਾਨਕ ਦਾ ਇਹ ਸ਼ਬਦ ਕਹਿ ਕਿ ਏਕ ਸਵਾਨ ਦੋਏ ਸਵਾਨੀ ਨਾਲ ਭਲਕੇ ਭੌਂਕੈ ਸਦਾ ਬਿਆਲ ਕੂੜ ਛੁਰਾ ਮੁੱਠਾ ਮੁਰਦਾਰ ਧਾਨਕ ਰੂਪ ਰਹਾ ਕਰਤਾਰ। ਇਸ ਸ਼ਬਦ ਨੂੰ ਉਸ ਘਰ ਵਿਚ ਗਾਣਾ ਨਾਲ ਹਦਾਇਤ ਕਰ ਗਏ। ਉਸ ਸ਼ਬਦ ਨੂੰ ਪੜੋ, ਮੈਂ ਤਾਂ ਅਰਜ਼ ਕਰ ਰਿਹਾ ਖਾਉ ਢਾਡੀ ਬੇਕਾਰ ਕਾਰੇ ਲਾਇਆ। ਆਪਣੇ ਆਪ ਨੂੰ ਨਿਮਰਤਾ ਵਿਚ ਆ ਕੇ ਕਿਹਾ ਵਿਕਾਰ ਕਿਸੇ ਕੰਮ ਦਾ ਨਹੀਂ। ਗੁਰਮੁਖ ਅਸਲ ਵਿਚ ਅਸੀਂ ਜਦੋਂ ਅਰਥ ਕਰੀਏ, ਕਦੀ ਇਹ ਨਾ ਬਾਬੇ ਨਾਨਕ ਨੇ ਨਿਮਰਤਾ ਨਾਲ ਕਿਹਾ ਵਿਕਾਰ ਤੇ ਅਸੀਂ ਇਹਨੂੰ ਆਧਾਰ ਹੀ ਬਣਾ ਲਈਏ। ਬਾਬਾ ਨਾਨਕ ਕਹਿੰਦਾ ਮੈਂ ਵਿਕਾਰ ਨਹੀਂ। ਗੁਰਮੁਖ ਸਤਿਗੁਰੂ ਦੀ ਨਿਮਰਤਾ ਹੈ ਅਸਲ ਵਿਚ ਸਾਨੂੰ ਸਿਖਾਉਂਦੇ ਪਏ ਨੇ। ਸਿਖਾ ਜਦੋਂ ਪਰਮਾਤਮਾ ਦੀ ਦਾਤ ਮਿਲੇ, ਕਦੀ ਦਾਵਾ ਕਰਕੇ ਇਹ ਨਾ ਕਹੀ ਮੇਰੀ ਘਾਲਣਾ ਕਰਕੇ ਮਿਲੀ, ਦਾਤ ਲੈ ਕੇ ਵੀ ਕਹੀ ਮੈਂ ਇਹਦੇ ਯੋਗ ਨਹੀਂ ਸੀ, ਤੁਸੀਂ ਨਾ ਯੋਗ ਜਾਣ ਕੇ ਵੀ ਮੇਰੀ ਝੋਲੀ ਵਿਚ ਦਾਤ ਪਾ ਦਿੱਤੀ। ਬਾਬੇ ਨਾਨਕ ਦਾ ਇੱਕ ਬਚਨ ਅਸੀਂ ਪੜ੍ਹਨੇ ਹਾਂ। ਦੇਖੋ ਜਦੋਂ ਇਹ ਸ਼ਬਦ ਸਾਹਮਣੇ ਆਉਂਦੇ ਨੇ, ਖਿਰਦਾ ਦਰਵੀ ਭੂਤ ਹੋ ਜਾਂਦਾ। ਸੱਚੇ ਪਾਤਸ਼ਾਹ ਕਿਤੇ ਸਾਡੇ ਅੰਦਰ ਨੂੰ ਇਹ ਨਿਮਰਤਾ ਮਿਲ ਸਕੇਗੀ? ਇੰਨੀ ਦਾਤ ਲੈ ਕੇ ਤੁਸੀਂ ਕਹਿ ਰਹੇ ਹੋ ਮੈਂ ਕੀਤਾ ਨਾ ਜਾਤਾ ਹਰਾਮ ਖੋਰ, ਮੈਂ ਤੇਰੇ ਕੀਤੇ ਨੂੰ ਜਾਣਿਆ ਨਹੀਂ। ਹੇ ਮਾਲਕਾ ਹਰਾਮ ਖੋਰ, ਮੈਂ ਤਾਂ ਲੋਕਾਂ ਦਾ ਮਾਲ ਚੁਰਾ ਚੁਰਾ ਕੇ ਖਾਣਾ ਪਿਆ, ਹਾਲਾਂ ਖਾਧਾ ਨਹੀਂ। ਇਹਦਾ ਭਾਵ ਇਹ ਸੀ ਕਿ ਗੁਰਸਿੱਖਾਂ ਬਾਬੇ ਨਾਨਕ ਦੇ ਪੁਰਬ ਵਾਲੇ ਦਿਨ ਤੂੰ ਸੱਚੀ ਮੁੱਚੀ ਅੰਦਰੋਂ ਅਰਦਾਸ ਕਰਨ ਦੀ ਜਾ ਸਿੱਖ ਲੈ। ਮੈਂ ਕੀਤਾ ਨਾ ਜਾਤਾ ਹਰਾਮ ਖੋਰ, ਖਉ ਕਿਆ ਮੂੰਹ ਦੇਸਾਂ ਦੁਸ਼ਟ ਚੋਰ, ਨਾਨਕ ਨੀਚ ਕਹਿ ਵਿਚਾਰ ਧਾਨਕ ਰੂਪ ਰਹਾ ਕਰਤਾ। ਗੁਰੂ ਨਾਨਕ ਸਾਹਿਬ ਜੀ ਨਿਮਰਤਾ ਦੇ ਘਰ ਵਿਚ ਆ ਕੇ ਕਹਿਣ ਲੱਗੇ ਖਉ ਢਾਡੀ ਕਾ ਨੀਚ ਜਾਤ, ਮੈਂ ਤਾਂ ਦਾਤਾ ਢਾਡੀਆਂ ਤੋਂ ਵੀ ਨੀਵਾਂ ਹਾਂ। ਖਉ ਢਾਡੀ ਕਾ ਨੀਚ ਜਾਤ ਹੋਰ ਉੱਤਮ ਜਾਤ ਸਦਾਏ ਦੇ, ਮੈਂ ਤੇਰੇ ਤੱਕ ਤਾਂ ਕਿੱਥੇ ਪਹੁੰਚਣਾ, ਤਿੰਨ ਮੰਗਾਂ ਜੇ ਤੁਝੇ ਧਿਆਏ ਦੇ, ਜਿਹੜੇ ਤੈਨੂੰ ਜਪਦੇ ਨੇ ਮੈਨੂੰ ਉਹਨਾਂ ਚਰਨਾਂ ਦੀ ਖਾਕ ਬਖਸ਼ ਦੇ। ਹਜ਼ੂਰ ਨੇ ਫੁਰਮਾਇਆ ਪਰਮਾਤਮਾ ਦੇ ਦਰ ਤੇ ਸੁਲਤਾਨਪੁਰ ਤੋਂ ਤੁਰੇ ਤੇ ਕਰਤਾਰਪੁਰ ਮੁਕੰਮਲਤਾ ਬਖਸ਼ੀ। ਸ਼ਬਦ ਨੇ ਖਾਉ ਢਾਡੀ ਬੇਕਾਰ ਕਾਰੇ ਲਾਇਆ ਕਿਹੜੇ ਕਾਰੇ ਲਾਇਆ ਰਾਤ ਦਹਿ ਕੈ ਵਾਰ ਰਾਤ ਹੋਵੇ ਦਿਨ ਹੋਵੇ ਕੋਈ ਸਮਾਂ ਹੋਵੇ ਧੁਰੋਂ ਫੁਰਮਾਇਆ ਧੁਰੋਂ ਹੁਕਮ ਕਰ ਦਿੱਤਾ ਰਾਤ ਹੋਵੇ ਦਿਨ ਹੋਵੇ ਕੋਈ ਸਮਾਂ ਹੋਵੇ ਖੇ ਢਾਡੀ ਤੂੰ ਹਮੇਸ਼ਾ ਪਰਮਾਤਮਾ ਦੀ ਸ਼ਿਵ ਤੋਂ ਸਲਾਹ ਦੇ ਵਿੱਚ ਹੀ ਜੁੜਨਾ ਹੈ ਗੁਰਮੁਖ ਪਰਮਾਤਮਾ ਦੇ ਕੀਰਤਨ ਨੂੰ ਆਧਾਰ ਬਣਾਇਆ ਮੇਰੇ ਬਾਬੇ ਨਾਨਕ ਨੇ ਜਦੋਂ ਢਾਡੀ ਸ਼ਬਦ ਆਇਆ ਤੇ ਮਨ ਚ ਖਿਆਲ ਹੈ ਸੱਚੇ ਪਾਤਸ਼ਾਹ ਤੁਸੀਂ ਸੱਚਮੁੱਚ ਜਿਹੜੇ ਲਤੜੇ ਹੋਏ ਨੇ ਉਹਨਾਂ ਨੂੰ ਚੁੱਕਣ ਆਏ ਜਿੱਦਣ ਭਾਈ ਸਾਹਿਬ ਭਾਈ ਮਰਦਾਨਾ ਜੀ ਪਹਿਲੇ ਦਿਨ ਮਿਲੇ ਨੇ ਤੇ ਹਜ਼ੂਰ ਨੇ ਸ਼ਬਦ ਕਹਿ ਤੇ ਪੁਰਾਤਨ ਜਨਮ ਸਾਖੀ ਦੇ ਨੇ ਕਹਿਣ ਲੱਗੇ ਮਰਦਾਨੇ ਨੂੰ ਭਲਾ ਰਬਾਬ ਵਜਾਏ ਦੈ ਤੈਨੂੰ ਰਾਗ ਦੀ ਸੋਝੀ ਹੈ ਰਾਗ ਵਿੱਚ ਮਿਲਾ ਕੇ ਸ਼ਬਦ ਨੂੰ ਗਾਵੇ ਤੇਰਾ ਦੀਨ ਦੁਨੀ ਦੋਈ ਥਾਈ ਭਲਾ ਕਰੀਏ ਰਾਗ ਵਿੱਚ ਮਿਲਾ ਕੇ ਸ਼ਬਦ ਨੂੰ ਗਾ ਤੇਰਾ ਦੀਨ ਦੁਨੀ ਦੋਈ ਥਾਈ ਭਲਾ ਕਰੀਏ ਮਰਦਾਨੇ ਨੇ ਖੱਸ ਕੇ ਕਿਹਾ ਜਜਮਾਨ ਅਸੀਂ ਰਾਗ ਦੀ ਸੂਝ ਰੱਖਨੇ ਆ ਪਰ ਗਾਨੇ ਆ ਕੇਵਲ ਪੇਟ ਦੀ ਖਾਤਰ ਗਾਨੇ ਆ ਕੇਵਲ ਰੋਜ਼ੀ ਦੀ ਖਾਤਰ ਉਸ ਵੇਲੇ ਸ਼ਬਦ ਕਿਹਾ ਵੇ ਮਰਦਾਨਿਆ ਪੇਟ ਦੀ ਖਾਤਰ ਖਾਇਆ ਹੈ ਲੋਕਾਂ ਲਈ ਤੇ ਅੱਜ ਤੀਕਰਾਂ ਅੰਦਰ ਦੀ ਤ੍ਰਿਪਤੀ ਨਹੀਂ ਹੋਈ ਗਾਂ ਗਾ ਕੇ ਦੁਨੀਆਂ ਦੀਆਂ ਸਿਫਤਾਂ ਕਰੇਗਾ ਤੇ ਮੰਗਣ ਦੀ ਬਿਰਤੀ ਵੀ ਨਹੀਂ ਮੁੱਕੇਗੀ ਆ ਤੂੰ ਰੱਬ ਦੀ ਸਿਫਤ ਕਰਕੇ ਦੇਖ ਰੱਬ ਦੀ ਸਿਫਤ ਮੰਗਤੇ ਦੀ ਥਾਂ ਤੇ ਤੈਨੂੰ ਦਾਤਾ ਬਣਾ ਦੇਵੇ ਪਰਮਾਤਮਾ ਦੀ ਸਿਫਤ ਦਾਤਾ ਬਣਾਏਗੀ ਤੇ ਮੈਂ ਸੋਚਣਾ ਕੈਸੀ ਪਿਆਰ ਦੀ ਗੰਢ ਪੈ ਗਈ ਕਿਉਂਕਿ ਹਜ਼ੂਰ ਨੇ ਆਪਣੇ ਆਪ ਨੂੰ ਢਾਡੀ ਕਿਹਾ ਤੇ ਜਨਮ ਸਾਖੀ ਵਿੱਚ ਬਚਨ ਨੇ ਇੱਕ ਦਿਨ ਭਾਈ ਮਰਦਾਨੇ ਨੇ ਤੁਰਦਿਆਂ ਹੋਇਆਂ ਪਿੱਛੋਂ ਬਸਤਰ ਪਕੜੇ ਤੇ ਮੈਂ ਕਈ ਵਾਰੀ ਬੇਨਤੀ ਕਰਨਾ ਕਿ ਗੁਰੂ ਗ੍ਰੰਥ ਸਾਹਿਬ ਦੀ ਤੁਸੀਂ ਬਾਣੀ ਪੜ੍ਹਦੇ ਹੋ ਹਜ਼ੂਰ ਦਾ ਸਿੱਖ ਰਾਏ ਬੁਲਾਰ ਵੀ ਕਹਿ ਹਜ਼ੂਰ ਦਾ ਸਿੱਖ ਦੌਲਤ ਖਾਂ ਵੀ ਕਹਿ ਸੱਚੀ ਸਰਕਾਰ ਦਾ ਸਿੱਖ ਦੁਨੀ ਚੰਦ ਕਰੋੜੀਆ ਵੀ ਕਹਿ ਕਿਰਪਾਲੂ ਦਾਤਾ ਜੀ ਦਾ ਮੁਰੀਦ ਭਾਈ ਭਗੀਰਥ ਹੈ ਜਿਹਦੇ ਜਹਾਜ਼ ਚੱਲਦੇ ਨੇ ਭਾਈ ਮਨਸੁਖ ਹੈ ਕਰਤਾਰਪੁਰ ਦੀ ਧਰਤੀ ਤੇ ਟਿਕਾਣ ਵਾਲਾ ਦੋਧਾ ਜਿਹਦੀ ਇਹ ਜ਼ਮੀਨ ਸੀ ਉਹ ਵੀ ਸਿੱਖ ਹੈ ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਮੇਰੇ ਬਾਬੇ ਨਾਨਕ ਨੇ ਆਪਣੀ ਮੁਬਾਰਕ ਰਸਨਾ ਤੋਂ ਦੋ ਸਿੱਖਾਂ ਦੇ ਨਾਮ ਜਿਹੜੇ ਨੇ ਉਹ ਕਿਰਪਾ ਕਰਕੇ ਉਚਾਰਨ ਕੀਤੇ ਤੇ ਮੈਂ ਪਿਛਲੇ ਦਿਨ ਵੀ ਸ਼ਾਇਦ ਇੱਥੇ ਅਰਜ਼ ਕਰਕੇ ਗਿਆ ਸਾਂ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਬਚਨ ਆਉਂਦਾ ਹੈ ਕਿ ਜੇ ਗੁਰੂ ਸਿੱਖ ਨੂੰ ਆਪ ਆਵਾਜ਼ ਮਾਰ ਲਏ ਤੇ ਸੱਚ ਜਾਣੋ ਗੁਰੂ ਬੁਲਾ ਲਵੇ ਤੇ ਬੰਦਾ ਇਉਂ ਸਮਝੇ ਮੈਂ ਲੱਖਾਂ ਦਾ ਵਪਾਰ ਖੱਟੀ ਕਰਕੇ ਤੁਰ ਚੱਲਿਆ ਸਤਿਗੁਰੂ ਦਾ ਤੁਸੀਂ ਇੱਕ ਬਚਨ ਪੜ੍ਹਦੇ ਹੋ ਮੈਂ ਲੱਖ ਵਿੜਤੇ ਸਾਹਿਬਾਂ ਮੈਂ ਲੱਖਾਂ ਰੁਪਈਏ ਵੱਟ ਲਵਾਂ ਕਿਵੇਂ ਜੇ ਬਿੰਦ ਬੁਲਾਈਆ ਜੇ ਇੱਕ ਵਾਰੀ ਤੂੰ ਮੈਨੂੰ ਬੁਲਾ ਤਾਂ ਸਹੀ ਤੇਰੀ ਰਸਨਾ ਤੋਂ ਮੇਰੀ ਆਵਾਜ਼ ਮੇਰੇ ਨਾਮ ਨੂੰ ਪੁਕਾਰ ਲੈ ਮੈਂ ਲੱਖਾਂ ਖੱਟ ਕੇ ਜਾਵਾਂਗਾ ਬਾਬੇ ਰਵਿਦਾਸ ਨੇ ਕਿਹਾ ਪਰਮਾਤਮਾ ਕਿ ਕਾਰਨ ਕਵਨ ਅਬੋਲ ਕੀ ਕਾਰਨ ਕਿ ਤੁਸੀਂ ਮੈਨੂੰ ਬੁਲਾਉਂਦੇ ਕਿਉਂ ਨਹੀਂ ਗੁਰੂ ਅਰਜੁਨ ਸਾਹਿਬ ਨੇ ਮਾਰੂ ਡੱਖਣੇ ਵਿੱਚ ਫੁਰਮਾਇਆ ਤੂੰ ਚੋ ਚੋ ਦਾ ਅਖਰੀ ਅਰਥ ਬੋਲ ਤਾਂ ਸਹੀ ਸੰਜਨ ਮੈਂਡਿਆ ਮੇਰੇ ਸੱਜਣ ਮੈਨੂੰ ਇੱਕ ਵਾਰੀ ਤੂੰ ਬੁਲਾ ਤਾਂ ਸਹੀ ਤੂੰ ਚੋ ਸੱਜਣ ਮੈਂਡਿਆ ਦੇਈ ਸਿਸ ਉਤਾਰ ਮੈਂ ਸਿਰ ਵੱਢ ਕੇ ਤੇਰੇ ਚਰਨਾਂ ਵਿੱਚ ਰੱਖ ਦਿਆਂ ਨੈਣ ਮਖੰਜੇ ਤਰਸ ਦੇ ਕਦ ਪਸੀ ਦੀਦਾਰ ਇੱਕ ਵਾਰੀ ਬੁਲਾਵੇਂ ਤੇ ਲੱਖਾਂ ਵੱਟਾਂ ਇੱਕ ਵਾਰੀ ਬੁਲਾਵੇਂ ਤਾਂ ਮੈਂ ਆਪਣਾ ਸਿਰ ਤੇਰੇ ਚਰਨਾਂ ਵਿੱਚ ਰੱਖ ਦਿਆਂ ਮੈਂ ਕਹਿੰਦਾ ਉਹ ਭਾਈ ਲਾਲੋ ਕੈਸੇ ਉੱਤਮ ਭਾਗ ਨੇ ਤੇਰੇ ਗੁਰੂ ਕੇ ਲਾਲ ਬਾਬੇ ਨਾਨਕ ਨੇ ਇੱਕ ਵਾਰੀ ਨਹੀਂ ਦੋ ਵਾਰੀ ਨਹੀਂ ਤੇਰੇ ਘਰ ਤੇਰੀ ਕੁੱਲੀ ਵਿੱਚ ਬੈਠ ਕੇ ਸੱਤ ਵਾਰੀ ਤੈਨੂੰ ਪੁਕਾਰ ਕੇ ਕਿਹਾ ਲਾਲੋ ਮੈਂ ਸੱਚ ਦੀ ਬਾਣੀ ਸੁਣਾਉਣ ਆਇਆ ਤੇ ਮੇਰੀ ਗੱਲ ਧਿਆਨ ਨਾਲ ਸੁਣੀ ਗੁਰੂ ਨਾਨਕ ਨੇ ਬੁਲਾਇਆ ਤੇ ਬਾਣੀ ਵਿੱਚ ਬਚਨ ਆਉਂਦਾ ਕਿ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ ਪਾਪ ਕੀ ਜੰਜ ਲੈ ਕਾਬਲ ਨੂੰ ਧਾਇਆ ਜੋਰੀ ਮੰਗੈ ਦਾਨ ਵੇ ਲਾਲੋ ਵੇ ਲਾਲੋ ਇੱਕ ਸ਼ਬਦ ਵਿੱਚ ਹਜ਼ੂਰ ਨੇ ਸੱਤ ਵਾਰੀ ਮੁਖਾਤਬ ਕੀਤਾ ਗੁਰਮੁਖ ਗੁਰੂ ਇੱਕ ਵਾਰੀ ਬੁਲਾਏ ਤੇ ਲੱਖਾਂ ਦਾ ਸੌਦਾ ਬੰਦਾ ਖੱਟ ਜਾਂਦਾ ਤੇ ਜਿਸ ਲੱਕੜਾਂ ਦੀ ਕਾਰ ਕਰਨ ਵਾਲੇ ਨੂੰ ਪਿੰਡ ਤੋਂ ਬਾਹਰ ਰਹਿਣ ਵਾਲੇ ਦੀ ਕੁੱਲੀ ਵਿੱਚ ਬੈਠ ਕੇ ਸੱਤ ਵਾਰੀ ਹਿਰਦੇ ਨਾਲ ਪੁਕਾਰਿਆ ਭਾਈ ਲਾਲੋ ਤਾਂ ਸੰਸਾਰ ਵਿੱਚੋਂ ਸਭ ਕੁਝ ਖੱਟ ਕੇ ਚਲੇ ਗਏ। ਪਹਿਲਾ ਸਿੱਖ ਭਾਈ ਲਾਲੋ ਤੇ ਦੂਸਰਾ ਸਿੱਖ ਹੈ ਭਾਈ ਸਾਹਿਬ ਭਾਈ ਮਰਦਾਨਾ ਜੀ। ਉਹਨੂੰ ਮੁਖਾਤਬ ਕਰਕੇ ਸ਼ਬਦ ਕਹੇ ਸ਼ਲੋਕ ਮਰਦਾਨਾ ਪਹਿਲਾ ਨਾਮ ਉਹਨਾਂ ਦਾ ਵੀ ਬਾਣੀ ਵਿੱਚ ਆਇਆ। ਮੈਂ ਜਿਹੜੀ ਬੇਨਤੀ ਕਰ ਲਖਾਂ, ਹਜ਼ੂਰ ਨੇ ਆਪਣੇ ਆਪ ਨੂੰ ਢਾਡੀ ਕਿਹਾ ਹੈ ਤੇ ਭਾਈ ਸਾਹਿਬ ਭਾਈ ਮਰਦਾਨਾ ਜੀ ਨੇ ਇੱਕ ਦਿਨ ਤੁਰਦਿਆਂ ਜਨਮ ਸਾਖੀ ਵਾਲਾ ਕਹਿੰਦਾ ਹੈ ਸਤਿਗੁਰੂ ਦੇ ਪਿੱਛੋਂ ਬਸਤਰ ਨੂੰ ਪਕੜਿਆ। ਹਜ਼ੂਰ ਨੇ ਪਿਛਾਂ ਮੁੜ ਕੇ ਦੇਖਿਆ, ਕਹਿਣ ਲੱਗੇ ਵੇ ਮਰਦਾਨਿਆ ਕਾਈ ਬਾਤ ਹੈ? ਤੇ ਅੱਗੋਂ ਉੱਤਰ ਦਿੱਤਾ ਸੀ ਬਾਬਾ ਤੇਰੇ ਤੇ ਮੇਰੇ ਵਿੱਚ ਹੁਣ ਕਾਈ ਭੇਦ ਨਹੀਂ, ਤੇਰੇ ਤੇ ਮੇਰੇ ਵਿੱਚ ਕੋਈ ਫਰਕ ਨਹੀਂ। ਇਹ ਪਹਿਲਾ ਮੌਕਾ ਸੀ ਜਿਹਨੂੰ ਲੋਕ ਸ਼ੂਦਰ ਕਹਿੰਦੇ ਨੇ। ਗੁਰੂ ਨਾਨਕ ਸਾਹਿਬ ਨੇ ਪਹਿਲੀ ਪਦਵੀ ਜੇ ਕਿਸੇ ਨੂੰ ਦਿੱਤੀ ਤੇ ਬਾਬੇ ਨਾਨਕ ਨੇ ਮਰਦਾਨੇ ਨੂੰ ਪਦਵੀ ਦਿੱਤੀ ਸੀ ਭਾਈ ਦੀ। ਕਿਉਂਕਿ ਅੱਜ ਅਸੀਂ ਸ਼ਬਦ ਸੰਤ ਬ੍ਰਹਮ ਗਿਆਨੀ ਸਾਧੂ ਅਖਵਾ ਕੇ ਬੜੇ ਖੁਸ਼ ਹਾਂ ਤੇ ਚੇਤੇ ਰੱਖਿਓ ਨਾਮ ਦਾ ਵਰਤ ਲੈਣਾ ਜੀਵਨ ਨਹੀਂ। ਸੱਚ ਜਾਣੋ ਜੀਵਨ ਹੋਵੇ ਤੇ ਵਰਤਣਾ ਨਾ ਪਏ ਜੀਵਨ ਬੋਲ ਕੇ ਕਹਿ ਹਕੀਕਤ ਵਿੱਚ ਇਹ ਤਾਂ ਬੰਦਾ ਇਸ ਨਾਮ ਦੇ ਲਾਇਕ ਹੈ। ਹੁਣ ਉੱਥੇ ਹਜ਼ੂਰ ਨੇ ਪਹਿਲਾ ਜਿਹੜਾ ਨਾਮ ਦਿੱਤਾ ਭਾਈ, ਤੇ ਭਾਈ ਦਾ ਅਰਥ ਹੈ ਭਰਾ। ਭਰਾ ਕਿਹਨੂੰ ਕਿਹਾ ਜਾਂਦਾ ਹੈ? ਜਿਹਦੇ ਨਾਲ ਹਮ ਸ਼ੀਰ ਇੱਕ ਦੁੱਧ ਦੀ ਸਾਂਝ ਹੋਵੇ। ਭਾਈ ਕਿਹਾ ਜਾਂਦਾ ਜਿਹਦੇ ਨਾਲ ਖੂਨ ਦੀ ਸਾਂਝ ਹੋਵੇ। ਭਾਈ ਕਿਹਾ ਜਾਂਦਾ ਜਿਹੜਾ ਇੱਕ ਵਿਹੜੇ ਵਿੱਚ ਜੰਮੇ ਤੇ ਪਲੇ ਹੋਣ। ਪਹਿਲਾ ਸ਼ਬਦ ਦਿੱਤਾ ਭਾਈ ਮਰਦਾਨਾ ਤੇ ਉਹਨੇ ਤੁਰਦਿਆਂ ਕਿਹਾ ਬਾਬਾ ਆਪਾਂ ਨੂੰ ਅੱਜ ਸੋਝੀ ਪਈ ਤੇਰੇ ਮੇਰੇ ਵਿੱਚ ਕਿਛ ਭੇਦ ਨਾਹੀਂ। ਪੁੱਛਿਆ ਵੇ ਮਰਦਾਨਿਆ ਕਿਵੇਂ? ਤੇ ਉਹਨੇ ਇੱਕ ਸ਼ਬਦ ਕਿਹਾ, ਕਹਿਣ ਲੱਗਾ ਬਾਬਾ ਤੂੰ ਖੁਦਾਏ ਦਾ ਡੂਮ ਹੈ, ਤੂੰ ਖੁਦਾ ਦਾ ਢਾਡੀ ਹੈ। ਮਰਦਾਨਾ ਤੇਰਾ ਡੂਮ ਹੈ, ਤੇਰੇ ਤੇ ਮੇਰੇ ਵਿੱਚ ਕਾਈ ਅੰਤਰ ਨਹੀਂ। ਤੂੰ ਖੁਦਾਏ ਦਾ ਡੂਮ, ਤੂੰ ਰੱਬ ਦੀਆਂ ਸਿਫਤਾਂ ਕਰਨਾ ਤੇ ਮੈਂ ਤੇਰੇ ਉਚਾਰਨ ਕੀਤੇ ਹੋਏ ਸ਼ਬਦਾਂ ਦੀ ਸਿਫਤ ਕਰਨਾ ਵਾ। ਤੂੰ ਰੱਬ ਦਾ ਢਾਡੀ ਤੇ ਮਰਦਾਨਾ ਤੇਰਾ ਢਾਡੀ। ਸਤਿਗੁਰੂ ਖੱਸ ਪਏ। ਇਹਨੇ ਫਿਰ ਤਿੰਨ ਗੱਲਾਂ ਕਹੀਆਂ। ਕਹਿੰਦਾ ਬਾਬਾ ਅਸਾਨਾ ਨੂੰ ਪਤਾ ਹੈ ਤੈਂ ਖੁਦਾਏ ਪਾਇਆ ਹੈ, ਦੂਜਾ ਸ਼ਬਦ ਕਿਹਾ ਤੈਂ ਖੁਦਾਏ ਦੇਖਿਆ ਹੈ, ਤੇ ਤੀਸਰਾ ਸ਼ਬਦ ਕਿਹਾ ਤੇਰਾ ਕਿਹਾ ਹੋਇਆ ਖੁਦਾਏ ਮੰਨਦਾ ਹੈ, ਤੇ ਨਾਲ ਹੀ ਕਹਿਣ ਲੱਗਾ ਅਸਾਂ ਨੂੰ ਵਿਛੋੜੀ ਨਾਹੀਂ ਆਪਣੇ ਨਾਲੋਂ, ਨਾ ਇੱਥੇ ਤੇ ਨਾ ਉਥੇ। ਅਸਾਂ ਨੂੰ ਵਿਛੋੜੀ ਨਾਹੀਂ ਆਪਣੇ ਨਾਲੋਂ, ਨਾ ਇੱਥੇ ਤੇ ਨਾ ਉਥੇ। ਜਿਸ ਨੂੰ ਭਾਈ ਮਰਦਾਨਾ ਢਾਡੀ ਕਹਿ ਰਹੇ ਰੱਬ ਦਾ, ਤੇ ਗੁਰੂ ਨਾਨਕ ਸਾਹਿਬ ਖੁਦ ਕਹਿ ਰਹੇ ਨੇ ਸੁਲਤਾਨਪੁਰ ਤੋਂ ਦਾਤ ਲਈ ਖੋਂ ਢਾਡੀ ਵੇਕਾਰ ਕਰ ਲਾਇਆ, ਰਾਤ ਦਹਿ ਕਹਿ ਵਾਰ ਧੁਰੋਂ ਫੁਰਮਾਇਆ, ਢਾਡੀ ਸੱਚੇ ਮਹਿਲ ਖਸਮ ਬੁਲਾਇਆ, ਸੱਚੀ ਸਿਫਤ ਸਲਾਹ ਕੱਪੜਾ ਪਾਇਆ, ਸੱਚਾ ਅੰਮ੍ਰਿਤ ਨਾਮ ਭੋਜਨ ਆਇਆ। ਕਹਿਣ ਲੱਗੇ ਗੁਰਮਤੀ ਖਾਧਾ ਰੱਜ ਤਿੰਨੀ ਸੁਖ ਪਾਇਆ, ਢਾਡੀ ਕਰੈ ਪਸਾਓ ਸ਼ਬਦ ਵਜਾਹੇ। ਹਜ਼ੂਰ ਕਹਿੰਦੇ ਨੇ ਸਿਫਤ ਸਲਾਹ ਦੇ ਕੱਪੜੇ ਮਿਲੇ ਤੇ ਕੀਰਤਨ ਦਾ ਭੋਜਨ ਮਿਲਿਆ। ਸੁਲਤਾਨਪੁਰ ਦੀ ਧਰਤੀ ਤੋਂ ਬਾਬਾ ਜੀ ਤੁਰੇ ਤੇ ਉਦਨ ਕਾਹਦੇ ਲਈ ਤੁਰੇ? ਕਿਸੇ ਵਪਾਰ ਲਈ, ਸੰਸਾਰ ਦੇ ਸੁਖ ਲਈ? ਉਥੇ ਭਾਈ ਗੁਰਦਾਸ ਜੀ ਨੇ ਤੁਰਨ ਦਾ ਇੱਕੋ ਕਾਰਨ ਦੱਸਿਆ। ਕਹਿੰਦੇ ਨੇ ਬਾਬਾ ਪਹਿਨਦਾ ਸੱਚਖੰਡ ਨੌਨਿਦ ਨਾਮ ਗਰੀਬੀ ਪਾਈ, ਬਾਬਾ ਦੇਖੈ ਧਿਆਨ ਤਰ। ਕੀ ਦੇਖਿਆ ਪਿਆਰਿਓ? ਕੇਵਲ ਆਪਣੇ ਘਰ ਦਾ ਸੁਖ ਨਹੀਂ, ਜਲਤੀ ਸਭ ਪ੍ਰਿਥਵੀ ਦਿਸ ਆਈ। ਕਹਿਣ ਲੱਗੇ ਉਸ ਵੇਲੇ ਪਤਾ ਲੱਗ ਗਿਆ ਲੋਕ ਕਿਉਂ ਸੜਦੇ ਨੇ। ਬਾਜੋਂ ਗੁਰੂ ਗੁਬਾਰ ਹੈ, ਖੈ ਖੈ ਕਰਦੀ ਸੁਣੀ ਲੁਕਾਈ। ਸੁਲਤਾਨਪੁਰ ਦੀ ਧਰਤੀ ਤੋਂ ਤੁਰੇ ਬਾਬੇ, ਭੇਖ ਬਣਾਇਆ, ਉਦਾਸੀ ਦੀ ਰੀਤ ਚਲਾਈ। ਤੇ ਭਾਈ ਸਾਹਿਬ ਕਹਿੰਦੇ ਨੇ ਤਾਂ ਚੱਲੇ ਸਨ ਚੜਿਆ ਸੋਧਣ ਧਰਤ ਲੁਕਾਈ। ਸੁਲਤਾਨਪੁਰ ਦੀ ਧਰਤੀ ਤੋਂ ਚੱਲੇ, ਕਿਹੜੀ ਥਾਂ, ਕਿਹੜੀ ਦਸ਼ਾ, ਕਿਹੜਾ ਜਗ੍ਹਾ ਹੈ ਜਿੱਥੇ ਗੁਰੂ ਨਾਨਕ ਸਾਹਿਬ ਨੇ ਆਪਣੀਆਂ ਰਹਿਮਤਾਂ ਨਹੀਂ ਵਰਤਾਈਆਂ? ਅਸੀਂ ਭਾਵੇਂ ਉਹਨਾਂ ਥਾਵਾਂ ਦਾ ਜ਼ਿਕਰ ਕਰਨੇ ਹਾਂ ਜਿਨ੍ਹਾਂ ਤੱਥਾਂ ਨੂੰ ਇਤਿਹਾਸ ਬੋਲ ਕੇ ਦੱਸਦਾ ਕਿ ਹਜ਼ੂਰ ਇੱਥੇ ਇੰਨੇ ਦਿਨ ਰਹੇ। ਹੁਣ ਗਿਣਤੀ ਕਰਨ ਵਾਲੇ ਸੱਜਣਾਂ ਨੇ ਤਾਂ ਕਹਿ ਵੀ ਦਿੱਤਾ ਕਿ ਗੁਰੂ ਨਾਨਕ ਸਾਹਿਬ ਨੇ ਇੰਨਾ ਸਫ਼ਰ ਰੋਜ਼ ਦਾ ਕੀਤਾ। ਮੈਂ ਵੈਸੇ ਇੱਕ ਬੇਨਤੀ ਕਰਨਾ ਹੁੰਦਾ, ਕੇਵਲ ਇਹ ਵਡਿਆਈ ਨਹੀਂ ਕਿ ਬਾਬਾ ਨਾਨਕ ਜੀ ਇੰਨਾ ਸਫ਼ਰ ਪੈਦਲ ਕਰ ਗਏ ਤੇ ਲੋਕ ਅੱਜ ਲਿਖਦੇ ਨੇ ਬੜੇ ਵੱਡੇ ਸੈਲਾਨੀ ਸਨ। ਗੁਰਮੁਖੋ, ਸਫਲ ਕਰਨ ਵਾਲੇ
ਸਫ਼ਰ ਕਰਨ ਵਾਲੇ ਤਾਂ ਹੁਣ ਮਾਊਂਟਨ ਐਵਰੈਸਟ ਤੇ ਵੀ ਚਲੇ ਗਏ ਤੇ ਕੀ ਆਪਾਂ ਕਹਾਂਗੇ ਕਿ ਮਾਊਂਟਨ ਐਵਰੈਸਟ ਤੇ ਚੜ੍ਹਨ ਵਾਲਾ ਬੜੀ ਵੱਡੀ ਤਾਕਤ ਰੱਖਦਾ ਹੈ? ਗੱਲ ਸਿਰਫ ਪੈਰਾਂ ਨਾਲ ਚੱਲਣ ਦੀ ਨਹੀਂ, ਗੱਲ ਤਾਂ ਸਿਰਫ ਇਹ ਵੇ ਕਿ ਉਹਦੇ ਇੱਕ ਇੱਕ ਕਦਮ ਦੇ ਵਿੱਚ ਟਿਕਾ ਸੀ ਤੇ ਜਿੱਥੇ ਬਾਬੇ ਦੇ ਪੈਰ ਪੈ ਗਏ ਉਥੇ ਕੀਰਤਨ ਦੀ ਧੁਨੀ ਨਿਕਲ ਗਈ। ਸੈਲਾਨੀ ਤਾਂ ਅਨੇਕਾਂ ਨੇ, ਲੰਘਦੇ ਨੇ ਤੇ ਪੈਰਾਂ ਦੇ ਨਿਸ਼ਾਨ ਮਿਟ ਜਾਂਦੇ ਨੇ, ਪਰ ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਭਨ, ਜਿੱਥੇ ਗੁਰੂ ਨਾਨਕ ਦੇ ਚਰਨ ਪੈ ਗਏ ਕੇਵਲ ਉਹ ਸਮੇਂ ਨੇ ਮਿਟਾਏ ਨਹੀਂ, ਉਹਨਾਂ ਚਰਨਾਂ ਵਾਲੀ ਥਾਂ ਤੇ ਕੀਰਤਨ ਦੀਆਂ ਧੁਨੀਆਂ ਉੱਠੀਆਂ। ਹਜ਼ੂਰ ਗੁਰੂ ਨਾਨਕ ਸਾਹਿਬ ਕਿਰਪਾਲੂ ਤੁਰੇ ਨੇ, ਸੱਚੀ ਸਰਕਾਰ ਨੇ ਵੱਖ ਵੱਖ ਥਾਵਾਂ ਤੇ ਰਹਿਮਤਾਂ ਵਰਸਾਈਆਂ। ਮੈਂ ਸਿਰਫ ਸੰਖੇਪ ਵਿੱਚ ਆਉਣਾ ਚਾਹੁੰਦਾ, ਉਸ ਵੇਲੇ ਖਾਸ ਕਰਕੇ ਹਿੰਦੁਸਤਾਨ ਦੀ ਧਰਤੀ ਤੇ ਦੋ ਫਿਰਕੇ ਸਨ, ਇੱਕ ਹਿੰਦੂ ਵੀਰ ਤੇ ਦੂਜੇ ਮੁਸਲਮਾਨ। ਤੇ ਭਾਈ ਗੁਰਦਾਸ ਦੀ ਰਚਨਾ ਪੜ੍ਹੋ, ਜਦੋਂ ਪਹਿਲੀ ਵਾਰ ਦੀ ਪੌੜੀ ਵਿੱਚ ਦੋਨਾਂ ਦਾ ਜ਼ਿਕਰ ਕਰਦੇ ਨੇ, ਕਹਿੰਦੇ ਨੇ ਦੋਨੇ ਇੱਕ ਦੂਜੇ ਦੇ ਵਿਰੋਧ ਵਿੱਚ ਨੇ। ਤੇ ਅਸੀਂ ਪੜ੍ਹਦੇ ਹਾਂ ਹਜ਼ੂਰ ਦੇ ਅੰਮ੍ਰਿਤ ਬਚਨਾਂ ਵਿੱਚੋਂ ਵੀ, ਤੇ ਭਾਈ ਗੁਰਦਾਸ ਨੇ ਕਿਹਾ ਗੰਗ ਬਨਾਰਸ ਹਿੰਦੂਆਂ ਮੱਕਾ ਕਾਬਾ ਮੁਸਲਮਾਨੇ ਸੁਨਤ ਮੁਸਲਮਾਨ ਦੀ ਤਿਲਕ ਜੰਜੂ ਹਿੰਦੂ ਲੋਭਾਣੇ। ਉਥੇ ਉਨ੍ਹਾਂ ਨੇ ਸ਼ਬਦ ਵਰਤਿਆ ਵੇਦ ਕਤੇਬ ਭੁਲਾਏ ਕਹਿ ਮੋਹੇ ਲਾਲਚ ਦੁਨੀ ਸ਼ੈਤਾਨੇ ਸੱਚ ਕਿਨਾਰੇ ਰਹਿ ਗਿਆ ਖੈ ਮਰਦੇ ਬਾਹਮਣ ਮੋਲਾ। ਪਹਿਲੀ ਵਾਰ ਦੀ ਪੌੜੀ ਵਿਚ ਤਾਂ ਕਿਹਾ ਖੈ ਖੈ ਕੇ ਮਰਦੇ ਨੇ, ਹਾਲਾਂ ਉਨ੍ਹਾਂ ਨੇ ਪ੍ਰਕਾਸ਼ ਦੀ ਗੱਲ ਬਾਅਦ ਵਿਚ ਕੀਤੀ। ਤੇ ਜਦੋਂ ਭਾਈ ਗੁਰਦਾਸ ਜੀ ਦੀ ਚੌਵੀ ਵਾਰ ਤੇ ਗਏ ਤੇ ਉਹਦੇ ਵਿਚ ਉਨ੍ਹਾਂ ਇਕ ਪੌੜੀ ਕਹੀ, ਅਸੀਂ ਸਿਰਫ ਇਕ ਪੌੜੀ ਸਾਹਮਣੇ ਰੱਖਦੇ ਹਾਂ, ਖੈ ਮਰਦੇ ਸਨ ਤਿਲਕ ਜੰਜੂ ਸੀ ਵੇਦ ਕਤੇਬ ਨੂੰ ਭੁੱਲ ਕੇ ਆਪਸ ਵਿਚ ਈਰਖਾ ਕਰਦੇ ਨੇ। ਚੌਵੀ ਵਾਰ ਦੀ ਪੌੜੀ ਵਿਚ ਭਾਈ ਗੁਰਦਾਸ ਨੇ ਕਿਹਾ ਦੁਨੀਆਂ ਦੇ ਲੋਕੋ ਇਹ ਪਹਿਲਾਂ ਸੀ, ਪਰ ਜਿੱਥੇ ਬਾਬੇ ਨਾਨਕ ਦੇ ਚਰਨ ਪੈ ਗਏ ਉੱਥੇ ਇੱਕ ਨਵੀਂ ਤਬਦੀਲੀ ਆ ਗਈ। ਕੀ ਕਹਿਣ ਲੱਗੇ, ਮੰਦਰ ਵਿਚ ਬੈਠਾ ਹੋਇਆ ਵੀਰ ਰਬਾਬ ਦਾ ਕੀਰਤਨ ਸੁਣਦਾ ਆਸ਼ਕ ਬਣ ਗਿਆ, ਤੇ ਜਿਸ ਮੱਕੇ ਦੀ ਧਰਤੀ ਤੇ ਬਾਬੇ ਨਾਨਕ ਨੂੰ ਪੈਰਾਂ ਨਾਲ ਠੋਕਰਾਂ ਮਾਰੀਆਂ ਗਈਆਂ, ਅਜ਼ਮਤ ਦੇਖ ਕੇ ਚਰਨ ਪਕੜ ਕੇ ਕਹਿਣ ਲੱਗੇ ਕੁਝ ਆਪ ਚੱਲੇ, ਘੱਟੋ ਘੱਟ ਆਪਣੇ ਚਰਨਾਂ ਦੀ ਖੜਾ ਵੀ ਦੇ ਜਾ। ਦੇਖੋ ਕਦੀ ਉਹੀ ਲੋਕ ਪੈਰਾਂ ਨਾਲ ਠੋਕਰ ਮਾਰ ਰਹੇ ਨੇ ਤੇ ਉਹੀ ਚਰਨ ਪਕੜ ਕੇ ਕਹਿ ਰਹੇ ਨੇ ਜੇ ਆਪ ਤੁਰ ਚੱਲਿਆ ਤੇ ਆਪਣੇ ਚਰਨਾਂ ਦੀ ਖੜਾ ਵੀ ਦੇ ਜਾ। ਜਿਹੜੇ ਉਹਦਾ ਉਥੇ ਆਉਣਾ ਪਸੰਦ ਨਹੀਂ ਸਨ ਕਰਦੇ, ਉਥੇ ਭਾਈ ਸਾਹਿਬ ਕਹਿੰਦੇ ਧਰੀ ਨਿਸ਼ਾਨੀ ਕੌਸ ਦੀ ਮੱਕੇ ਅੰਦਰ ਪੂਜ ਕਰਾਈ। ਭਾਈ ਸਾਹਿਬ ਦੀ ਚੌਵੀ ਵਾਰ ਦੀ ਇੱਕ ਪੌੜੀ ਹੈ ਕਿ ਗੁਰੂ ਨਾਨਕ ਸਾਹਿਬ ਉਦਾਸੀ ਕੀਤੀ, ਤਬਦੀਲੀ ਕੀ ਆਈ? ਉਥੇ ਭਾਈ ਸਾਹਿਬ ਨੇ ਕਿਹਾ ਗੰਗ ਬਨਾਰਸ ਹਿੰਦੂਆਂ ਅਗਲੀ ਤੋਂ ਕਿ ਮੁਸਲਮਾਨਾਂ ਮੱਕਾ ਕਾਬਾ ਪਹਿਲਾਂ ਸੀ, ਆਪਸ ਵਿਚ ਖਹਿ ਖਹਿ ਕੇ ਮਰਦੇ ਨੇ। ਜਦੋਂ ਮੰਦਰ ਵਿਚ ਆਵਾਜ਼ ਆਈ ਕਿ ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ, ਜਦੋਂ ਮੰਦਰ ਵਿਚ ਉਹ ਆਵਾਜ਼ ਆਈ ਕਿ ਸਭ ਮੈਂ ਜੋਤ ਜੋਤ ਹੈ ਸੋਏ ਤਿਸਦਾ ਚਾਨਣ ਸਾਹਮਣੇ ਚਾਨਣ ਹੋਏ, ਤੇ ਜਦੋਂ ਮਸੀਤ ਦੇ ਸਾਹਮਣੇ ਖਲੋ ਕੇ ਕਿਹਾ ਸਜਣਾ ਕਿ ਮੇਰ ਮਸੀਤ ਸਿਦਕ ਮੁਸੱਲਾ ਹੱਕ ਹਲਾਲ ਕੁਰਾਨ ਸ਼ਰਮ ਸੁਨਤ ਸੀਲ ਰੋਜ਼ਾ ਖੋ ਹੈ ਮੁਸਲਮਾਨ, ਉਸ ਵੇਲੇ ਦੋਨਾਂ ਦੇ ਉੱਤੇ ਇੰਨਾ ਕੁ ਅਸਰ ਹੋਇਆ ਘੰਟੀਆਂ ਟਲ ਖੜਕਾਉਣ ਵਾਲਾ ਵੀ ਸ਼ਬਦ ਸੁਣ ਲੱਗ ਪਿਆ ਤੇ ਉੱਚੀ ਸਾਰੀ ਬਾਂਗਾਂ ਦੇਣ ਵਾਲਾ ਵੀ ਬਾਬੇ ਦੇ ਚਰਨਾਂ ਵਿਚ ਬੈਠ ਗਿਆ। ਭਾਈ ਸਾਹਿਬ ਦੇ ਸ਼ਬਦ ਨੇ ਗੰਗ ਬਨਾਰਸ ਹਿੰਦੂਆਂ ਮੁਸਲਮਾਨਾਂ ਮੱਕਾ ਕਾਬਾ ਹੁਣ ਨਫ਼ਰਤ ਨਹੀਂ, ਘਰ ਘਰ ਬਾਬਾ ਗਾਵੀਐ ਵੱਜਣ ਤਾਲ ਮਰਦੰਗ ਰਬਾਬਾ, ਭਗਤ ਵਚਲ ਹੋਏ ਆਇਆ ਪਤਤ ਉਧਾਰਨ ਅਜਬ ਅਜਾਬਾ, ਚਾਰ ਵਰਨ ਇਕ ਵਰਨ ਹੋਏ ਸਾਧ ਸੰਗਤ ਮਿਲ ਹੋਏ ਤਰਾਬਾ, ਚੰਦਨ ਵਾਸ ਵਣਾਸ ਪਤ ਅਵਲ ਦੋਮ ਨਾ ਸ਼ੇਮ ਖਰਾਬਾ, ਕਿਸੇ ਦੀ ਤਾਕਤ ਹੈ ਇਸ ਅੰਦਰ ਦੇ ਜੇਤੂ ਜਗਤ ਜੇਤੂ ਗੁਰੂ ਨਾਨਕ ਸਾਹਿਬ ਦੇ ਸਾਹਮਣੇ ਖਲੋਵੇ ਅਗਲੀ ਤੋਂ ਕੇ ਹੁਕਮੈ ਅੰਦਰ ਸਭ ਕੋ ਕੁਦਰਤ ਕਿਸ ਦੀ ਕਰੇ ਜਵਾਬਾਂ, ਹੁਣ ਦੋਨੋਂ ਹੱਥ ਜੋੜ ਕੇ ਕਹਿ ਰਹੇ ਸਨ ਜ਼ਾਹਰ ਪੀਰ ਜਗਤ ਗੁਰ ਬਾਬਾ। ਧੰਨ ਗੁਰੂ ਨਾਨਕ ਸਾਹਿਬ, ਜ਼ਾਹਰੇ ਪੀਰ ਨੇ ਜਗਤ ਦੇ ਗੁਰੂ ਨੇ, ਸੁਲਤਾਨਪੁਰ ਦੀ ਧਰਤੀ ਤੋਂ ਚੱਲੇ ਨੇ ਕਰਤਾਰਪੁਰ ਦੀ ਧਰਤੀ ਤੇ ਆ ਟਿਕੇ ਨੇ, ਰਾਵੀ ਦੇ ਕਿਨਾਰੇ ਕਰਤਾਰਪੁਰ ਵਸਾਇਆ ਹੈ। ਉਥੇ ਭਾਈ ਗੁਰਦਾਸ ਨੇ ਇੱਕ ਬਚਨ ਕਿਹਾ, ਕਹਿਣ ਲੱਗੇ ਸਤ ਨਾਮ ਸਤ ਰੂਪ ਕਹਿਣ ਲੱਗੇ ਗੁਰੂ ਨਾਨਕ ਸਾਹਿਬ ਸਤ ਨਾਮ ਦਾ ਖੁਦ ਹੀ ਰੂਪ ਨੇ। ਗੁਰੂ ਨਾਨਕ ਸਾਹਿਬ ਨੇ ਇੱਕ ਨਾਲ ਜੋੜਿਆ ਤੇ ਹੁਣ ਕਰਤਾਰਪੁਰ ਦੀ ਮਰਿਆਦਾ ਕੀ ਸੀ? ਕਿਉਂਕਿ ਅੱਜ ਦਾ ਪੁਰਬ ਅਸੀਂ ਮਨਾ ਰਹੇ ਹਾਂ, ਉਸ ਥਾਂ ਦਾ, ਉਸ ਘਟਨਾ ਦਾ ਤੇ ਉਸ ਸ਼ਖਸੀਅਤ ਦਾ ਜ਼ਿਕਰ ਕਰਨਾ ਅਤ ਜ਼ਰੂਰੀ ਹੈ। ਕਰਤਾਰਪੁਰ ਦਾ ਰੋਜ਼ ਦਾ ਨੇਮ ਸੀ, ਭਾਈ ਗੁਰਦਾਸ ਕਹਿੰਦੇ ਨੇ ਬਾਬੇ ਨਾਨਕ ਨੇ ਉਦਾਸੀਆਂ ਵਾਲਾ ਬਾਣਾ ਉਤਾਰ ਦਿੱਤਾ, ਮੰਜੇ ਤੇ ਆਪਣਾ ਵਸੇਬਾ ਕਰ ਲਿਆ ਤੇ ਰੋਜ਼ ਸਿੱਖ ਕੋਲ ਆ ਕੇ ਬੈਠਦੇ ਨੇ। ਇਸੇ ਕਰਤਾਰਪੁਰ ਦੀ ਧਰਤੀ ਤੇ ਅੱਜ ਜਿਹੜੀ ਘਟਨਾ, ਜਿਹੜਾ ਦਿਨ ਅਸੀਂ ਮਨਾ ਰਹੇ ਹਾਂ, ਇਹ 1539 ਦੀ ਘਟਨਾ ਹੈ, ਪਰ ਉਸ ਤੋਂ ਪਹਿਲਾਂ 1532 ਨੂੰ ਇਸ ਕਰਤਾਰਪੁਰ ਦੀ ਧਰਤੀ ਤੇ ਬਾਬਾ ਲਹਿਣਾ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਜਾ ਚੁੱਕੇ। 7 ਸਾਲ ਉਹਨਾਂ ਨੇ ਸ਼ਬਦ ਦੀ ਘਾਲਣਾ ਘਾਲੀ ਤੇ ਕਰਤਾਰਪੁਰ ਦੀ ਮਰਿਆਦਾ ਸੀ। ਭਾਈ ਸਾਹਿਬ ਦੇ ਕਥਨ ਮੁਤਾਬਕ ਫਿਰ ਬਾਬਾ ਆਇਆ ਕਰਤਾਰਪੁਰ, ਪੇਖ ਉਦਾਸੀ ਸਕਲ ਉਤਾਰਾਂ, ਪੈਰ ਸੰਸਾਰੀ ਕੱਪੜੇ, ਮੰਜੀ ਬੈਠ ਗਈਆਂ ਅਵਤਾਰਾਂ। ਤੇ ਕਰਤਾਰਪੁਰ ਕੀ ਹੁੰਦਾ? ਬਾਣੀ ਮੁੱਖੋਂ ਉਚਾਰੀਐ। ਗੁਰੂ ਨਾਨਕ ਸਾਹਿਬ ਆਪਣੀ ਰਸਨਾ ਤੋਂ ਬਾਣੀ ਉਚਾਰਦੇ ਨੇ। ਖੋਏ ਰੁਸ਼ਨਾਈ ਮਿਟੇ ਅੰਧਿਆਰਾ। ਤੇ ਸਿੱਖ ਜੇ ਖੇਤਾਂ ਵਿੱਚ ਕੰਮ ਕਰਦੇ ਨੇ, ਅੱਜ ਦੀ ਤਰ੍ਹਾਂ ਛੋ ਸ਼ਬਟਾ ਨਹੀਂ। ਗੁਰਮੁਖੋ ਮੈਨੂੰ ਖਿਮਾ ਕਰਿਓ, ਅੱਜ ਗੁਰੂ ਸਾਹਿਬ ਦੇ ਦਰ ਤੇ ਆਉਂਦੇ ਹਾਂ ਨਾ, ਜੇ ਸੱਚੇ ਪਾਤਸ਼ਾਹ ਨੇ ਰੂਹਾਨੀਅਤ ਵਿੱਚ ਵੀ ਕੋਈ ਪਦਵੀ ਦਿੱਤੀ ਏ ਤੇ ਅਰਦਾਸ ਕਰੀਏ ਸੱਚੇ ਪਾਤਸ਼ਾਹ ਤੇਰੇ ਚਰਨਾਂ ਨਾਲ ਨਿਭ ਜਾਏ। ਹੁਣ ਉਸ ਵੇਲੇ ਕਿੰਨਾ ਕੁ ਸਾਦਾਪਨ ਸੀ ਕਿ ਭਾਈ ਲਹਿਣਾ ਕਰਤਾਰਪੁਰ ਗਏ ਨੇ, ਗੁਰੂ ਨਾਨਕ ਸਾਹਿਬ ਦੇ ਸਾਹਮਣੇ ਖਲੋ ਕੇ ਘੋੜੀ ਤੇ ਚੜੇ ਹੋਏ ਘੋੜੇ ਤੇ ਚੜਿਆਂ ਪੁੱਛਦੇ ਨੇ ਕਿ ਬਾਬਾ ਬਜ਼ੁਰਗਾਂ ਇਹ ਕਰਤਾਰਪੁਰ ਹੈ? ਮੁਸਕਰਾ ਕੇ ਉੱਤਰ ਦਿੰਦੇ ਨੇ ਖਾਂ। ਕਹਿਣ ਲੱਗਾ ਮੈਂ ਬਾਬੇ ਨਾਨਕ ਨੂੰ ਮਿਲਣ ਆਇਆ, ਮੈਨੂੰ ਗੁਰੂ ਨਾਨਕ ਦੀ ਧਰਮਸ਼ਾਲਾ ਦਾ ਰਸਤਾ ਦੱਸ ਦੇ। ਕਿੰਨਾ ਕੁ ਸਾਦਾਪਣ ਹੋਵੇਗਾ ਕਿ ਕੋਈ ਚੇਲਾ ਨਹੀਂ ਨੇੜੇ, ਕੋਈ ਭੀੜ ਨਹੀਂ ਨੇੜੇ, ਇਕੱਲੇ ਗੁਰੂ ਨਾਨਕ ਸਾਹਿਬ ਨੇ ਤੇ ਜਿਸ ਨੇ ਸਿੱਖੀ ਲੈਣੀ ਹੈ ਉਹ ਖਲੋਤਾ ਪੁੱਛਦਾ ਪਿਆ ਗੁਰੂ ਨਾਨਕ ਸਾਹਿਬ ਨੂੰ ਕਿ ਮੈਨੂੰ ਬਾਬੇ ਨਾਨਕ ਦੇ ਘਰ ਦਾ ਮਾਰਗ ਦੱਸ ਦੇ, ਗੁਰੂ ਨਾਨਕ ਦੇ ਘਰ ਦਾ ਰਸਤਾ ਦੱਸ ਦੇ। ਹਜ਼ੂਰ ਕਰਤਾਰਪੁਰ ਖੇਤਾਂ ਵਿੱਚ ਬੈਠਦੇ ਨੇ ਤਾਂ ਵੀ ਗੱਲ ਸ਼ਬਦ ਦੀ ਹੁੰਦੀ ਹੈ, ਜੇ ਘਰ ਮੰਜੇ ਤੇ ਬੈਠਦੇ ਨੇ ਗੱਲ ਫਿਰ ਸ਼ਬਦ ਦੀ ਹੁੰਦੀ ਹੈ। ਉਥੇ ਸ਼ਬਦ ਨੇ ਬਾਣੀ ਮੁੱਖੋਂ ਉਚਾਰੀਐ, ਹੋਏ ਰੁਸ਼ਨਾਈ ਮਿਟੇ ਅੰਧਿਆਰਾ, ਗਿਆਨ ਗੋਸ਼ਟ ਚਰਚਾ ਸ਼ਬਦਾਂ ਸਦਾ, ਅਨੰਦ ਸ਼ਬਦ ਉਠੈ ਤੁਨਕਾਰਾ, ਸੋਦਰ ਆਰਤੀ ਗਾਵੀਐ ਅੰਮ੍ਰਿਤ ਵੇਲੇ ਜਾਪ ਉਚਾਰ। ਕਰਤਾਰਪੁਰ ਸੋਦਰ ਦੇ ਸ਼ਬਦ ਪੜੇ ਜਾਂਦੇ ਨੇ, ਆਰਤੀ ਦਾ ਸ਼ਬਦ ਗਾਇਆ ਜਾਂਦਾ ਤੇ ਅੰਮ੍ਰਿਤ ਵੇਲੇ ਜਪਜੀ ਸਾਹਿਬ ਦੇ ਪਾਠ ਕੀਤਾ ਜਾਂਦਾ ਹੈ। ਮੈਂ ਇਥੋਂ ਆਰੰਭਤਾ ਕੀਤੀ ਸੀ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਸਰਲੇਖ ਵੀ ਸਾਡਾ ਜੀਵਨ ਬਖਸ਼ਦੇ ਨੇ। ਗੁਰੂ ਗ੍ਰੰਥ ਸਾਹਿਬ ਚ ਮੂਲ ਮੰਤਰ ਸੰਪੂਰਨ ਹੁੰਦਾ ਗੁਰਪ੍ਰਸਾਦ। ਹੁਣ ਇਸ ਸਰਲੇਖ ਨੂੰ ਆਪਾਂ ਸਮਝ ਲਈਏ ਤੇ ਆਉਣਾ ਬਾਬਾ ਜੀ ਦੇ ਇਸ ਪੁਰਬ ਤੱਕ। ਗੁਰਪ੍ਰਸਾਦ, ਉਸ ਤੋਂ ਬਾਅਦ ਸ਼ਬਦ ਸ਼ੁਰੂ ਹੁੰਦਾ ਜਪ, ਜਪ ਦੀ ਬਾਣੀ ਤੋਂ ਬਾਅਦ ਦੂਜਾ ਸਰਲੇਖ ਹੁੰਦਾ ਸੋ ਦਰ, ਤੀਜਾ ਸਰਲੇਖ ਹੁੰਦਾ ਸੋ ਪੁਰਖ ਤੇ ਚੌਥਾ ਸਰਲੇਖ ਹੁੰਦਾ ਸੋਹਿਲਾ। ਗੁਰੂ ਗ੍ਰੰਥ ਸਾਹਿਬ ਦੇ 13 ਅੰਗ ਤੱਕ ਉਸ ਵੇਲੇ ਦਾ ਜੋ ਨੇਮ ਸੀ। ਹੁਣ ਇਸ ਸਰਲੇਖ ਨੂੰ ਆਪਾਂ ਕੇਵਲ ਪੜ੍ਹ ਕੇ ਨਾ ਛੱਡ ਦਈਏ, ਇਹ 4 ਸਰਲੇਖ ਵੀ ਸਾਡੀ ਮੰਜ਼ਿਲ ਪੈ ਮਿਧਦੇ ਨੇ। ਪਹਿਲਾ ਹੈ ਇੱਕ ਓਵੰਕਾਰ, ਇਹਦਾ ਭਾਵ ਇਹ ਵੇ ਸਿੱਖਾਂ ਕਿਤੇ ਵੀ ਤੂੰ ਗੋਵੇਂ, ਗੁਰੂ ਗ੍ਰੰਥ ਸਾਹਿਬ ਵਿੱਚੋਂ ਕੋਈ ਵੀ ਬਚਨ ਪੜ੍ਹੇ ਇਹ ਗੱਲ ਕਦੀ ਨਾ ਭੁੱਲੀ ਕਿ ਸਾਰੀ ਬਾਣੀ ਦਾ ਸਿਧਾਂਤ ਕੇਵਲ ਇੱਕ ਦੇ ਨਾਲ ਜੁੜਨਾ ਹੈ। ਹੁਣ ਇੱਕ ਨਾਲ ਜੁੜਨਾ ਕੇਵਲ ਆਪਣੀਆਂ ਚਤਰਾਈਆਂ ਜਾਂ ਚੁਲਾਕੀਆਂ ਨਹੀਂ, ਇੱਕ ਨਾਲ ਜੁੜਨਾ ਹੈ ਤੇ ਗੁਰਪ੍ਰਸਾਦ ਮੰਗੀ ਤੇ ਗੁਰਪ੍ਰਸਾਦ ਉਹਨਾਂ ਨੂੰ ਮਿਲਦਾ ਜਿਹੜੇ ਜਪ ਨਾਲ ਜੁੜ ਜਾਂਦੇ, ਜਿਹੜੇ ਜਪ ਕਰਨਗੇ, ਜਿਹੜੇ ਸਾਈਂ ਦੇ ਚਰਨਾਂ ਵੀ ਜੁੜਨਗੇ, ਇੱਕ ਨਾਲ ਜੁੜੇਗਾ ਤੇ ਗੁਰਪ੍ਰਸਾਦ ਤੋਂ ਬਿਨਾਂ ਨਹੀਂ ਜੁੜਿਆ ਜਾਣਾ। ਇੱਕ ਨਾਲ ਜੁੜਨਾ ਮੰਜ਼ਿਲ ਹੈ, ਵਸੀਲਾ ਗੁਰਪ੍ਰਸਾਦ ਹੈ, ਗੁਰਪ੍ਰਸਾਦ ਵਿੱਚੋਂ ਦਾਤ ਮਿਲੇਗੀ ਜਪ ਗੀ। ਜਿੱਦਨ ਜਪ ਨੂੰ ਪੜੇਗਾ ਤੈਨੂੰ ਸੋ ਦਰ ਦੀ ਸੋਝੀ ਪਏਗੀ, ਜਿੱਦਨ ਸੋ ਦਰ ਤੇ ਜਾਏਗਾ ਸੋ ਪੁਰਖ ਮਿਲੇਗਾ, ਤੇ ਜਿੱਦਨ ਸੋ ਪੁਰਖ ਮਿਲ ਗਿਆ ਉਦਨ ਸੱਚ ਜਾਣੀ ਫਿਰ ਸੋ ਪੁਰਖ ਦੇ ਸੋਹਲੇ ਗਾਏਗਾ। ਇਹ 13 ਅੰਗ ਤੱਕ 4 ਸਰਲੇਖ ਨੇ। ਇੱਕ ਨਾਲ ਜੁੜਨਾ ਗੁਰਪ੍ਰਸਾਦ ਰਾਹੀਂ ਹੈ, ਗੁਰਪ੍ਰਸਾਦ ਸਿਮਰਨ ਹੈ, सिमरन करन वाले सो दर ते जहां पहुंचते ने, सो दर वाले सो पुरख के चरणा भी जुड़ते ने, ते जिन्हू सो पुरख मिल गया सच जाणो फिर वह परमात्मा दे सोहले गाउंदा है। मेरे धन गुरु नानक साहब ने करतारपुर की धरती ते एक नवा इनकलाब लिया, वह ए सी कि अपने तो छोटे नू भाई सत्ता जी बलवंड जी ने शब्द कहे ने, गुरु नानक साहब तो 35 साल छोटे ने बाबा लहणा जी। 1504 नू भाई लहणा साहब जी का जन्म है, 1469 नू मेरे बाबे नानक की आमद है। 35 साल अपने तो छोटे नू असी शब्द पढ़ने बाणी विचों, बाबे नानक ले शब्द वरते। भाई सत्ता बलवंड साहब कहिंदे ने करतारपुर अपने कोल बिठा के इस शरीरक चोले नू बदलन तो पहला कह दिते, लहणिया मैं तेनू अपना बेली बना लिया है। शब्द उथे बेली मित्र ही है, उथे शब्द वरतिया मैं तेनू मिक लिया है। मिक दा अखरी अर्थ हुंदा चुनना। कदी देखो छोटे बच्चे मीटी खेड़दे सन गली महल्ले विच, खेडन तो पहला अपने साथी मिकदे ने, अपने वर्गा मिकदे ने। बाबा नानक 35 साल वड्डे ने पर कहन लगे गल उम्र दी नहीं, आ लैणिया मैं तेनू अपना बेली बना लिया है, तेनू मैं मिक लिया है, अपनी जोत मैं अज तेरी जोत विच चका देना। उथे बाबा जी ने शब्द कहने, जोत समाणी जोत माहे, समा की जोत आप आपे छेती मिक क्यों, अपने बराबर मिक के अपने बराबर खड़ा कर लिया, आप आपे छेती मिक क्यों। ते किनू चुनिया, जेड़े सारे छड़ के चले गए, कोई पैसे लोक के करतारपुर चला गया, कोई छोटिया तो डरदा चला गया, अखीर ते दो रह गए भाई बुढ़ा ते भाई लहणा। बुढ़े नू कहा सी बुढ़िया शब्दे ही सन, चला जा अपने घर नू, ते अगो खत जोड़ के क्या बाबा तेरे तो बिना, ते आशीष दिती बुढ़िया तेरे तो ओले कदे ना खोसा, तेरे नाल रहांगा। बुढ़ा साहब चले गए। भाई लहणा जी खीर ते लै कोखिया की खै, सोटे भी मारे कुछ नहीं बोले। हजूर ने कहा देख पुरखा सारे अपने घरां नू चले गए, अपने अपने घरां वल राह कीता, तू अपने घर नू नहीं जाएगा। पद्म साहब ने ते शब्द बड़े सोहने कहे, प्रोफेसर प्यारा सिंह ने, वह कहिंदे ने जदों कहा तू अपने घर नहीं जाएगा, ते चरण पकड़ के सोटे खा के कहा बाबा जिन्हां दे पिछे घर सन घरां वाले ही घरां नू मुड़े, बाबा जिन्हां दे घर सन घरां वाले घरां नू चले गए, लैणे दा ते घर ही गुरु नानक है, दस मैं अपने घर नू छड़ के केड़ी थां ते जां, मेरा टिकाणा ही तू खै। कहिंदे ने बाबा जी खस पै, ते जदों कहा मेरा घर ही तू खै, ते खत पकड़ के सीने न ला के क्या लैणिया मैं भी अनेकां घर वेखे ने, सच जानी तेरे वर्गा घर कोई नहीं लभा, अज तो बाद नानक गुरु जी का निवास लैणे दे घर विच होवेगा, मैं तेरे घर विच टिक जावांगा। तां ही बाबा बलवंड साहब ने शब्द कहे, सिखां पुत्रां को कह सब उम्मत वेखो जे क्यों, जा सुदोष ता लैणा टिक्यों, जे अखीर ते टिकिया ते बाबा लैणा जी गुरता गद्दी दे दित्ती, ते नाल तोरिया खडूर साहब दी धरती नू। इथे एक अर्ज मैं करदा जावां, जिदन बाबा लहणा जी आए ने उदन खाली हथ आए सन, ठीक है इतिहासकार कहिंदे ने लूण दी वट्टी लैके आए, एक चटाई लैके आए, पर जिस दिन करतारपुर आए अंदर ओ कुछ नहीं जो कुछ करतारपुर विचों मिलिया है। अज गुरता गद्दी दे दित्ती, हजूर आप गद्दी देन तो बाद भी कायम रहे। हुण कई बार असीं प्रश्न करने आ भी जदों जोत तां बाबे लहणे दे अंदर चली गई कि सिख गुरु नानक साहब नूं फिर मानदे सन। मैं इत्थे एक बेनती करना हुन्ना कि एक दीवे तो दूजा दीवा बल पै, इहदा मतलब यह नहीं कि दूजा दीवा बुझ गया है। फिर समझियो असीं जे केवल तर्क की नज़र नाल देखांगे, गिणतियां मिणतियां विच पांगे, फिर ते कहांगे जी असीं नहीं बाबे नानक नूं फिर मानदे जदों गद्दी लैणे कोल आ गई। इन्ना रुखा सिखा ना बण, चेते रखी बल दी कोई जोत विचों लखां जोतां बल सकदियां ने, ਪਰ ਇਹਦਾ ਮਤਲਬ ਇਹ ਨਹੀਂ ਲੱਖਾਂ ਬਣਨ ਤੋਂ ਬਾਅਦ ਉਹ ਜੋਤ ਜਿਹੜੀ ਉਸੇ ਵੇਲੇ ਘੱਟ ਜਾਏਗੀ। ਨਹੀਂ, ਦੋਵਾਂ ਥਾਵਾਂ ਤੇ ਵਰਤ ਗਈ ਖੇਡ। ਜਦੋਂ ਗੱਦੀ ਦਿੱਤੀ ਤੇ ਉਸ ਵੇਲੇ ਸਿੱਖ ਇਤਿਹਾਸ ਨੇ ਕੁਝ ਗੱਲਾਂ ਸਾਂਭੀਆਂ ਨੇ। ਦੋਨੋਂ ਪੁੱਤਰ ਵੀ ਕੋਲ ਆਏ ਨੇ ਤੇ ਮਾਤਾ ਸੁਲੱਖਣੀ ਦੇ ਸ਼ਬਦ ਸਨ, ਕਹਿਣ ਲੱਗੇ ਸੱਚੇ ਪਾਤਸ਼ਾਹ ਜੀ ਨੂੰ ਕਿ ਹੇ ਮਾਲਕ ਜੀ, ਗੱਦੀ ਤਾਂ ਮਿਲ ਗਈ ਲਹਿੜੇ ਨੂੰ ਤੇ ਆਹ ਤੁਹਾਡਾ ਖੂਨ ਨੇ, ਦੋ ਪੁੱਤਰ ਨੇ, ਇਹਨਾਂ ਦਾ ਕੀ ਬਣੇਗਾ? ਇੱਥੇ ਦੋ ਬਚਨ ਨੇ, ਇੱਕ ਕੇਸਰ ਸਿੰਘ ਛਿੱਬਰ ਦਾ ਬੰਸਾਵਲੀ ਨਾਮਾ ਉਹਦੇ ਵਿੱਚੋਂ ਤੇ ਇੱਕ ਹੈ ਨਾਨਕ ਪ੍ਰਕਾਸ਼, ਗੁਰੂ ਨਾਨਕ ਪ੍ਰਕਾਸ਼ ਵਿੱਚੋਂ। ਜਦੋਂ ਕਿਹਾ ਤੁਹਾਡੇ ਪੁੱਤਰਾਂ ਦਾ ਕੀ ਬਣੇਗਾ ਤੇ ਮੁਸਕਰਾ ਕੇ ਕਿਹਾ ਪਰਮੇਸ਼ਰ ਕੀ ਏ, ਗੁਰੂ ਕਹਿੰਦਿਆਂ ਤੇ ਕੁੱਤਿਆਂ ਦੇ ਪੈਰਾਂ ਵਿੱਚ ਵੀ ਕਰਾਮਾਤਾਂ ਹੁੰਦੀਆਂ। ਇਹ ਸ਼ਬਦ ਲਿਖੇ, ਗੁਰੂ ਕਹਿੰਦੇ ਤੇ ਕੁੱਤਿਆਂ ਦੇ ਪੈਰਾਂ ਵਿੱਚ ਵੀ ਕਰਾਮਾਤਾਂ ਹੁੰਦੀਆਂ ਨੇ, ਇਹ ਤਾਂ ਮੇਰਾ ਖੂਨ ਨੇ। ਅਗਲੀ ਤੁਕ ਬੜੀ ਸੋਹਣੀ ਕਹੀ, ਕਹਿਣ ਲੱਗੇ ਅੰਨ ਦੀ, ਧਨ ਦੀ, ਬਸਤਰ ਦੀ ਕਦੀ ਤੋਟ ਨਹੀਂ ਆਏਗੀ, ਪਰ ਪਰਮੇਸ਼ਰ ਕੀ ਏ, ਜਨਮ ਸੌਰੇਗਾ ਜੇ ਗੁਰੂ ਗੁਰੂ ਜਪਣਗੇ ਤੇ। ਅੰਨ ਦੀ ਬਸਤਰ ਦੀ ਕਮੀ ਨਹੀਂ, ਜਨਮ ਸੌਰੇਗਾ ਜੇ ਗੁਰੂ ਜਪਣਗੇ ਤੇ। ਕਵੀ ਸੰਤੋਖ ਸਿੰਘ ਨੇ ਕਿਹਾ, ਗੁਰੂ ਘਰ ਕੇ ਜੇ ਹੋਏ ਸਵਾਨਾ, ਤਿੰਨਕੋ ਪੂਜੈ ਸਗਲ ਜਹਾਨਾ, ਇਹ ਤਾਂ ਮੇਰੇ ਪੁੱਤਰ ਨੇ। ਜਦੋਂ ਗੱਦੀ ਦੇ ਦਿੱਤੀ ਫਿਰ ਸੱਚੇ ਪਾਤਸ਼ਾਹ ਨੇ ਕਿਹਾ, ਪੁਰਖਾ ਹੁਣ ਕਰਤਾਰਪੁਰ ਨਹੀਂ, ਖਹਿਰਿਆਂ ਦੇ ਖਡੂਰ ਚਲਾ ਜਾ। ਸ਼ਬਦੇ ਸਨ ਸਾਹਿਬ ਪਹਿਲਾਂ ਵੀ ਖਡੂਰ ਰਹਿੰਦੇ ਸਨ। ਇੱਥੇ ਮੈਂ ਅਖੀਰ ਤੇ ਬੇਨਤੀ ਕਰਨ ਲੱਗਾ, ਇਹ ਜੋਤ ਕਰਤਾਰਪੁਰ ਤੋਂ ਤੁਰੀ, ਭਾਈ ਲਹਿਣਾ ਜਿੱਦਣ ਗਏ ਉਦਣ ਖਾਲੀ ਸਨ ਤੇ ਜਿੱਦਣ ਕਰਤਾਰਪੁਰੋਂ ਆਏ ਉਦਣ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਜਪ ਲੈ ਕੇ ਆਏ, ਤਪ ਲੈ ਕੇ ਆਏ, ਸੰਜਮ ਲੈ ਕੇ ਆਏ, ਨਿਮਰਤਾ ਲੈ ਕੇ ਆਏ ਤੇ ਸੱਚ ਜਾਣੋ, ਅੱਗੇ ਲਹਿਣਾ ਖੱਟੀ ਤੇ ਬਹਿੰਦਾ ਸੀ, ਅੰਦਰ ਖਿੰਡਦਾ ਸੀ, ਅੱਜ ਗੁਰੂ ਅੰਗਦ ਸਾਹਿਬ ਤਖ਼ਤ ਤੇ ਬੈਠਦਾ ਤੇ ਕੁਦਰਤੀ ਨੂਰ ਚੱਟਿਆ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਨੇ ਸ਼ਬਦ ਕਹਿਣੇ, ਫੇਰ ਵਸਾਇਆ ਫੇਰੂ ਆਣ, ਬਾਬੇ ਫੇਰੂ ਦੇ ਪੁੱਤਰ ਨੇ, ਫੇਰ ਵਸਾਇਆ ਫੇਰੂ ਆਣ ਕੀ, ਸਤਿਗੁਰੂ ਖਾਡੂਰ ਕੀ ਲੈ ਕੇ ਆਏ, ਜਪ ਤਪ ਸੰਜਮ ਨਾਲ ਤੁਧ, ਹੋਰ ਮੁੱਚ ਗਰੂਰ ਲੱਭ ਬਣਾ ਕੇ ਮਾਨਸਾਂ ਜੂ ਪਾਣੀ ਬੂਰ, ਵਰਿਆਂ ਦਰਗਹਿ ਗੁਰੂ ਕੀ ਕੁਦਰਤੀ ਨੂਰ, ਜਿਸ ਸੋ ਹਾਥ ਨਾ ਲੱਭੀ ਤੂੰ ਉਹ ਠਰੂਰ, ਨੌਨਿਤ ਨਾਮ ਨਿਧਾਨ ਹੈ ਤੁਝ ਵਿੱਚ ਭਰਪੂਰ, ਨਿੰਦਾ ਤੇਰੀ ਜੋ ਕਰੇ ਸੋ ਵੰਜੈ ਚੂਰ, ਨੇੜੇ ਦਿਸੈ ਮਾਤ ਲੋਕ ਤੁਧ ਸੁਜੈ ਦੂਰ, ਫੇਰ ਵਸਾਇਆ ਫੇਰੂ ਆਣ ਸਤਿਗੁਰ ਖਾਡੂਰ। ਹਜ਼ੂਰ ਨੇ ਇਹ ਜੋਤ ਖਡੂਰ ਦੀ ਧਰਤੀ ਤੇ ਭੇਜ ਦਿੱਤੀ, ਆਪ ਕਰਤਾਰਪੁਰ ਟਿਕੇ ਰਹੇ। ਇੱਥੇ ਅਖੀਰ ਦੇ ਬਚਨ ਨੇ ਭਾਈ ਮਨੀ ਸਿੰਘ ਜੀ ਦੀ ਜਨਮ ਸਾਖੀ, ਡਾਕਟਰ ਤਰਲੋਚਨ ਸਿੰਘ ਉਹਨਾਂ ਨੇ ਬੜੇ ਸੋਹਣੇ ਸ਼ਬਦ ਲਿਖੇ, ਕਹਿੰਦੇ ਨੇ ਅਖੀਰਲੇ ਸਮੇਂ ਬਚਨ ਕਹਿ, ਜਿਹੜਾ ਤੁਖਾਰੀ ਰਾਗ ਦਾ 12 ਮਾਂਝ ਹੈ, ਹਜ਼ੂਰ ਨੇ ਕਿਹਾ ਇਹਦਾ ਕੀਰਤਨ ਕਰੋ, ਤੂੰ ਸੁਣ ਕਿਰਤ ਕਰਮਾ, ਇਹਦਾ ਕੀਰਤਨ ਕੀਤਾ ਗਿਆ। ਫਿਰ ਬਾਬੇ ਨਾਨਕ ਨੇ ਕਿਹਾ ਸੋਹਿਲਾ ਪੜੋ, ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਪਵਿੱਤਰ ਸਰੀਰ ਨੂੰ ਚੋਲਾ ਬਦਲਦਿਆਂ ਹੋਇਆ ਉਸ ਵੇਲੇ ਇਹ ਪੜਿਆ ਗਿਆ ਕਿ ਸੋਹਿਲਾ ਜੈ ਘਰ ਕੀਰਤ ਆਖੀਐ, ਕਰਤੇ ਕਾ ਹੋਏ ਵਿਚਾਰੋ, ਤਿਤ ਘਰ ਗਾਵੋ ਸੋਹਿਲਾ, ਸਿਵਰਿਹੋ ਸਿਰਜਨਹਾਰੋ, ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹਉ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਏ, ਨਿਤ ਨਿਤ ਜੀਅੜੇ ਸੰਭਾਲੀਅਨ, ਦੇਖੈ ਗਾ ਦੇਵਣ ਖਾਰ, ਤੇਰਾ ਦਾਨੈ ਕੀਮਤ ਨਾ ਪਵੈ, ਤਿਤ ਦਾਤੇ ਤਿਸ ਦਾਤੇ ਕਵਣ ਸੁਮਾਰ। ਜਦੋਂ ਸਿੱਖ ਬੈਰਾਗ ਵਿਚ ਆਏ, ਆਖਰ 70 ਸਾਲ ਵਿਚ ਉਹ ਨਿਰੰਕਾਰੀ ਜੋਤ ਵਿਚਰੀ ਜਿਨੇ ਅਨੇਕਾਂ ਨੂੰ ਜੀ ਦਾਨ ਦਿੱਤਾ, ਤੇ ਗੁਰਮਖੋ ਕੱਲੇ ਸਿੱਖ ਹੀ ਨਹੀਂ ਰਹਿਮਤ ਕਰ ਦਿੱਤੀ। ਅਖੀਰ ਤੇ ਉਹਨਾਂ ਸ਼ਬਦ ਕਹਿ ਕਿ ਸੰਬਤ ਸਾਹਾ ਲਿਖਿਆ, ਮਿਲ ਕਰ ਪਾਵੋ ਤੇਲ, ਦਿਓ ਸੱਜਣ ਆਸੀਸੜੀਆਂ, ਜਿਉਂ ਹੋਵੇ ਸਾਹਿਬ ਸਿਉਂ ਮੇਲ। ਕੀਰਤਨ ਦੀ ਧੁਨੀ ਆ ਰਹੀ ਸੀ, ਘਰ ਘਰ ਏਹੋ ਪਹੁੰਚਾ, ਸਦੜੇ ਨਿਤ ਪਵਨ, ਸੱਦਣ ਖਾਰਾ ਸਿਮਰੀਐ ਨਾਨਕ ਸੇਹ ਦੇ ਅਵਨ। ਸਿੱਖ ਇਤਿਹਾਸ ਕਹਿੰਦਾ ਅਖੀਰਲਾ ਸਲੋਕ ਪੜ ਕੇ ਕਿ ਜਿੰਨੀ ਨਾਮ ਧਿਆਇਆ ਗਏ ਮਸ਼ਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਉਹ ਜੋਤ ਪਰਮ ਆਪੇ ਵਿਚ ਲੀਨ ਹੋ ਗਈ। ਆਓ ਗੁਰਸਿੱਖੋ, ਆਪਾਂ ਵੀ ਗੁਰੂ ਨਾਨਕ ਸਾਹਿਬ ਦੇ ਬਚਨਾਂ ਨਾਲ ਜੁੜੀਏ,
ਯਤਨ ਕਰੀਏ ਸਾਡੀ ਜ਼ਿੰਦਗੀ ਦਾ ਆਧਾਰ ਬਾਣੀ ਬਣ ਸਕੇ, ਗੁਰੂ ਸ਼ਬਦ ਦੀ ਜੋਤ ਅੰਦਰ ਬਲ ਸਕੇ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ, ਹੋਈਆਂ ਬੇਅੰਤ ਭੁੱਲਾਂ ਕਿਰਪਾਲੂ ਸਾਧ ਸੰਗਤ ਆਪ ਜੀ ਨੇ ਕਿਰਪਾ ਕਰਕੇ ਬਖਸ਼ ਦੇਣੀਆਂ। ਮੈਂ ਸਮੁੱਚੇ ਪ੍ਰਬੰਧਕ ਵੀਰਾਂ ਦਾ ਧੰਨਵਾਦੀ ਹਾਂ ਕਿ ਆਪ ਨੇ ਗੁਰੂ ਨਾਨਕ ਸਾਹਿਬ ਦੇ ਪਵਿੱਤਰ ਦਰਬਾਰ ਦੇ ਤੇ ਗੁਰੂ ਸੰਗਤ ਦੇ ਦਰਸ਼ਨ ਕਰਾਏ ਨੇ। ਭਾਈ ਸਾਹਿਬ ਜੀ ਹੁਣਾਂ ਦਾ ਕੋਟਾਨ ਕੋਟ ਧੰਨਵਾਦ।